ਆਖੇ ਮੂਲ ਕਹਿ ਗਿਆ ਲੋਕ ਸੁਣਿਓ ਪਰ ਲੋਕ ਸੁਣਿਓ ਬਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਇਓ ਤਾਰਨ ਕਹੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਲਗਿਆਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿਦਵਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ
ਸਤਨਾਮ ਵਾਹਿਗੁਰੂ ਸਾਹਿਬ ਜੀਓ ਕਬਿਤ ਦਿਓਤ ਕਰ ਚੰਨ ਮਹਿ ਨੀਤ ਨਿਰੇ ਪ੍ਰਦੰਡ ਮਹਿ ਦਾਨ ਗਜ ਗੰਡ ਮਹਿ ਸੁਭਤ ਅਪਾਰ ਹੈ ਹਵੀ ਜਿਵ ਖੀਰ ਮਹਿ ਧੀਰ ਜਿਮ ਵੀਰ ਮਹਿ ਸੀਰ ਜਿਮ ਨੀਰ ਮਹਿ ਹੋਤ ਸੁਖ ਕਾਰ ਹੈ ਕਬਿਤ ਦਿਓਤ ਕਰ ਚੰਡ ਮਹਿ ਨੀਤ ਨਿਰਪ ਦੰਡ ਮਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਸਰਬਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਲ ਖੋਜਾਂ ਦੀ ਆਰੰਭ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਪਹਿਲਾਂ ਮੰਗਲ ਕਰਦੇ ਨੇ ਕਵਿਤ ਦੇ ਅੰਦਰ, ਫਿਰ ਇਸ ਕਥਾ ਦੇ ਤਾਂ ਹੀ ਆਰੰਭ ਕਰਨਗੇ। ਦਿਓਤ ਕਾਰ ਚੰਡ ਮਹਿ, ਦਿਓਤ ਕਹਿੰਦੇ ਨੇ ਸੂਰਜ ਨੂੰ, ਜਿਵੇਂ ਸੂਰਜ ਦੀਆਂ ਕਰ ਕਿਰਨਾਂ ਦੇ ਵਿੱਚ ਜੋ ਚੰਡ ਤੇਜ ਹੈ ਭਾਵ ਕਿ ਬਹੁਤ ਤੇਜ ਹੁੰਦਾ ਹੈ ਤੇ ਇਸ ਵਾਸਤੇ ਪ੍ਰਗਟ ਹੁੰਦਾ ਸੁਭਾਏ ਮਾਨ ਹੁੰਦਾ ਹੈ।
ਨੀਤ ਮੇਰੇ ਪ੍ਰਦੰਡ ਮਹਿ,
ਜਿਵੇਂ ਸਾਧ ਸੰਜੀ ਰਾਜੇ ਦੇ ਡੰਡ ਦੇ ਨੀਤੀ ਸਭ ਨੀਕ ਹੁੰਦੀ ਹੈ।
ਦਾਨ ਗਜ ਗੰਡ ਮਹਿ,
ਨਾ ਜੀ ਦਾਨ ਗਜ ਗੰਡ ਮਹਿ ਤੇ ਗਲ ਜਿਹੜਾ ਹੱਥੀ ਹੈ ਤੇ ਉਹਦੇ ਜਿਹੜੇ ਗੰਡ ਸਥਲ ਨੇ ਭਾਵ ਕਿ ਕੰਨਾਂ ਦੇ ਪਿੱਛੇ ਔਰ ਸਿਰ ਦਾ ਸਾਰਾ ਹਿੱਸਾ ਜਿਹੜਾ ਹੈ ਉੱਥੋਂ ਇੱਕ ਮਦ ਨਿਕਲਦਾ ਹੈ, ਰਸ ਨਿਕਲਦਾ ਹੈ, ਉਹਦੇ ਕਰਕੇ ਹਾਥੀ ਜਿਸ ਤਰ੍ਹਾਂ ਸੁਭਾਏ ਮਾਨ ਦਾ ਸੋਭਤ ਅਪਾਰ ਹੈ, ਬੇਅੰਤੀ ਉਹ ਸੋਭਾ ਪਾਉਂਦਾ ਹੈ।
ਹਵੀ ਜਿਮ ਖੀਰ ਮਹਿ ਧੀਰ ਜਿਮ ਵੀਰ ਮਹਿ,
ਜਿਸ ਤਰ੍ਹਾਂ ਸਤਸੰਗ ਜੀ ਖੀਰ ਦੁੱਧ ਦੇ ਅੰਦਰ ਹਵੀ ਦਾ ਨਾਮ ਘਿਓ ਹੁੰਦਾ ਹੈ, ਧੀਰ ਜਿਮ ਵੀਰ ਮਹਿ ਜਿਸ ਤਰ੍ਹਾਂ ਸੂਰਮੇ ਦੇ ਅੰਦਰ ਜੰਗ ਵਿੱਚ ਧੀਰਜ ਹੌਸਲਾ ਹੁੰਦਾ ਟਿਕਾ ਹੁੰਦਾ ਹੈ।
ਧੀਰ ਜਿਮ ਨੀਰ ਮਹਿ ਹੋਤ ਸੁਖ ਕਾਰ,
ਜਿਸ ਤਰ੍ਹਾਂ ਸਤਸੰਗ ਜੀ ਨੀਰ ਪਾਣੀ ਦੇ ਸੀਰ ਨਾਮ ਠੰਡ ਹੁੰਦੀ ਹੈ ਭਾਵ ਕੀ ਸ਼ਾਂਤੀ ਹੁੰਦੀ ਹੈ, ਬਹੁਤ ਸੁਖਕਾਰ ਹੈ, ਠੰਡਾ ਪਾਣੀ ਸਾਰਿਆਂ ਨੂੰ ਸੁਖ ਕਰਨ ਵਾਲਾ ਹੁੰਦਾ ਹੈ। ਜਿਸ ਤਰ੍ਹਾਂ ਸਤਸੰਗ ਜੀ ਇੰਦ ਚੰਦਰਮਾ ਦੇ ਅੰਦਰ ਜਿਹੜੀ ਚਾਨਣੀ ਹੈ ਪ੍ਰਕਾਸ਼ ਹੈ ਉਹ ਸੁਭਾਏ ਮਾਨ ਹੁੰਦਾ ਹੈ, ਗੰਧ ਜੈਮ ਬ੍ਰਿੰਦ ਮਹਿ ਅਰਵਿੰਦ ਜਿਹੜੇ ਕਵਲ ਨੇ ਜਿਸ ਤਰ੍ਹਾਂ ਉਹਨਾਂ ਦੇ ਅੰਦਰ ਸੁਗੰਧੀ ਜਿਹੜੀ ਉਹ ਸੁਭਾਏ ਮਾਨ ਹੁੰਦੀ ਹੈ।
ਮੁਖ ਤਤ ਬਿੰਦ ਮੈਂ ਜਾਨ ਨਿਰ ਤਾਰ ਹੈ,
ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਤਤ ਸਰੂਪ ਦੇ ਬਿਰਦੇ ਜਾਣੂ ਨੇ ਤੇ ਉਹਨਾਂ ਦੇ ਅੰਦਰ ਜਿਹੜੀ ਕੈਵਲ ਮੋਕਸ਼ ਹੈ ਔਰ ਨਿਰਣੇ ਕਰਕੇ ਨਿਸ਼ਚੇ ਕਰਕੇ ਜਾਣ ਲਓ ਤੇ ਉਹ ਸੁਭਾਏ ਮਾਨ ਹੈ ਕੈਵਲ ਮੋਕਸ਼।
ਮਸ ਜਸ ਦਾਨ ਮੈਂ ਤਾਨ ਜੇ ਮਗਾਨ ਮੈਂ,
ਜਿਸ ਤਰ੍ਹਾਂ ਦਾਨ ਕਰਨ ਦੇ ਅੰਦਰ ਸਵਾਸ ਉੱਜਰ ਜਸ ਹੁੰਦਾ ਹੈ ਔਰ ਤਾਨ ਜਿਮ ਗਾਨ ਮਹਿ ਜਿਸ ਤਰ੍ਹਾਂ ਗਾਇਨ ਕਰਨ ਦੇ ਤਾਨ ਤਰਾਨੇ ਹੁੰਦੇ ਆ ਭਾਵ ਕਿ ਇਸ ਤਰ੍ਹਾਂ ਤਰਾਨਿਆਂ ਦੇ ਨਾਲ ਲੈ ਦੇ ਨਾਲ ਸੁਰ ਦੇ ਨਾਲ ਗੀਤ ਗਾਇਆ ਜਾਵੇ ਤੇ ਉਹ ਸੁਰ ਉਸਦੇ ਅੰਦਰ ਤਰਾਨਾ ਜਿਹੜਾ ਗੀਤ ਦੇ ਅੰਦਰ ਭਾਵ ਕਿ ਔਰ ਰਾਗ ਦੇ ਅੰਦਰ ਸਾਧ ਸੰਗਤ ਦੀ ਜਾਂ ਗਾਉਣ ਦੇ ਅੰਦਰ ਜਿਵੇਂ ਤਾਨ ਤਰਾਨਾ ਹੁੰਦਾ ਸੁਭਾਏ ਮਾਨ
ਗ੍ਰੰਥ ਗੁਰ ਗਿਆਨ ਮੈਂ ਤਜ ਰਸ ਸਾਰ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿਣਾ ਕੀ ਚਾਹੁੰਦੇ ਨੇ, ਭਾਈ ਸਾਹਿਬ ਜੀ ਕਹਿੰਦੇ ਤੈਸੇ ਹੀ, ਜਿਵੇਂ ਉੱਤੇ ਸਾਰੀਆਂ ਚੀਜ਼ਾਂ ਗਈਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗਿਆਨ ਦੇ ਅੰਦਰ ਤੇ ਸਾਰ ਸ੍ਰੇਸ਼ਟ ਰਸ ਜਿਹੜਾ ਉਹ ਸੁਭਾਏ ਮਾਨ ਹੈ, ਜਿਵੇਂ ਉੱਤੇ ਚੀਜ਼ਾਂ ਸੁਭਾਏ ਮਾਨ ਕਹੀਆਂ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗਿਆਨ ਵਿੱਚ ਜੋ ਸ੍ਰੇਸ਼ਟ ਰਸ ਉਹ ਸੁਭਾਏ ਮਾਨ ਹੈ।
ਸ੍ਰੀ ਬਾਲਾ ਸੁੰਦਰ ਵਾਕ ਦੋਹਰਾ ਸਹਿ ਸੁਭਾਇਕ ਮੁਕਤ ਦਾ।
ਹਾਂ ਭਾਈ ਬਾਲਾ ਜੀ ਸੰਧੂ ਗੋਤ ਦੇ ਉਚਾਰਨ ਕਰਦੇ ਨੇ ਸਹਿ ਸੁਭਾਇਕ ਮੁਕਤ ਦਾ ਸੋਧੇ ਸਹਿਦੀ ਮੁਕਤੀ ਦੇਣ ਵਾਲੇ ਸਤਿਗੁਰੂ
ਆਪ ਭਏ ਆਵਾਸ
ਆਪਣੇ ਘਰ ਘਰ ਦੇ ਸਤਿਗੁਰੂ ਮਹਾਰਾਜ ਜੀ ਆ ਗਏ,
ਪਦ ਨੂੰ ਪਰ ਕਰ ਕਿੰਕਨੀ
ਸਤਿਗੁਰਾਂ ਦੇ ਪੈਰਾਂ ਦੇ ਵਿੱਚ ਜੋਲ ਉੱਪਰ ਬਹੁੰਦੇ ਨੇ ਔਰ ਕੱਟ ਲੱਗਦੇ ਉੱਤੇ ਤੜਾਗੀ ਹੈ
ਸ਼ਬਦ ਹੋਤ ਪ੍ਰਕਾਸ਼,
ਜੋ ਤੜਾਗੀ ਦੇ ਅੰਦਰ ਸ਼ਬਦ ਹੈ ਭਾਵ ਘੁੰਗਰੀਆਂ ਆਦਿਕ ਨੇ ਤੇ ਉਹਨਾਂ ਦਾ ਜੋ ਸ਼ਬਦ ਆਵਾਜ਼ ਉਹ ਪ੍ਰਗਟ ਹੋ ਰਹੀ ਹੈ
ਚੌਪੀ ਮਾਤ ਬਲੋਗਤ ਬੈਣਿਆ ਲਾਇਓ,
ਮਾਤਾ ਤ੍ਰਿਪਤਾ ਨੇ ਸਤਿਗੁਰੂ ਬਾਲ ਸਰੂਪ ਨੂੰ ਵੇਖ ਕੇ ਵਚਨ ਉਚਾਰਨ ਕੀਤਾ,
ਬਿਨਾਂ ਪ੍ਰਦੋਗ ਸਦਨ ਚੱਲ ਆਇਓ,
ਉਸੇ ਬਿਨਾਂ ਹੀ ਸ਼ਾਮਾਂ ਪਈਆਂ ਤੋਂ ਅੱਜ ਘਰ ਦੇ ਚੱਲ ਕੇ ਆ ਗਏ
ਹਾਂ,
ਇਸ ਪੁੱਤਰ ਤੇਰਾ ਪਿਤਾ ਤੇਰੇ ਤੇ ਬਹੁਤ ਤਾੜਨਾ ਕਰੇਗਾ,
ਕਰ ਪੜੋ ਨਾ ਖੇਲੇ ਰਾਤਾ,
ਤੁਸੀਂ ਪ੍ਰੇਮ ਦੇ ਨਾਲ ਪੜ੍ਹਾਈ ਨਹੀਂ ਕਰਦੇ, ਖੇਲਣ ਦੇ ਵਿੱਚ ਹਮੇਸ਼ਾ ਵਾਸਤੇ ਰੰਗੇ ਰਹਿੰਦੇ ਹਾਂ,
ਨੀਰ ਬਾਰੇ ਕੀ ਨਿਆਈ,
ਜਦੋਂ ਮਾਤਾ ਨੇ ਸਾਧ ਸੰਗੀ ਐਸੇ ਕੁਝ ਤਾੜਨਾ ਦੇ ਬਚਨ ਕਹੇ ਤੇ ਉਸ ਵੇਲੇ ਸਤਿਗੁਰਾਂ ਦੇ ਨੇਤਰਾਂ ਦੇ ਵਿੱਚ ਨੀਰ ਪਾਣੀ ਆ ਗਿਆ ਬੱਚਿਆਂ ਵਾਂਗ,
ਅਮਨੀ ਖਣਤ ਸੰਤ ਸੁਖਦਾਈ,
ਜੋ ਸੰਤਾਂ ਨੂੰ ਸੁਖ ਦੇਣ ਵਾਲੇ ਸਤਿਗੁਰੂ ਮਹਾਰਾਜ ਜੀ ਤੇ ਆਪਣੇ ਪੈਰ ਦੇ ਅੰਗੂਠੇ ਦੇ ਨਾਲ ਧਰਤੀ ਦੇ ਤਾਂ ਫਟ ਰਹੇ ਨੇ ਕਰਾਸ ਖੜੇ ਹੋਏ,
ਕਰਸੋ ਕਰ ਗਏ ਕਰਪਨ ਮਾਤਾ,
ਜਦੋਂ ਮਾਤਾ ਜੀ ਨੇ ਉਦਾਸ ਹੋਏ ਵੇਖੇ ਤੇ ਹੱਥ ਦੇ ਨਾਲ ਸਤਿਗੁਰਾਂ ਦੇ ਹੱਥ ਨੂੰ ਪਕੜ ਕੇ ਆਪਣੀ ਗੋਦੀ ਦੇ ਬੈਠਾ ਕੇ ਬਹੁਤ ਤਰ੍ਹਾਂ ਦੇ ਮਾਤਾ ਜੀ ਨੇ ਬਚਨ ਉਚਾਰਨ ਕੀਤੇ,
ਕਰਵਾਈ
ਕਹਿਣ ਲੱਗੀ ਪੁੱਤਰ ਜੀ ਤੁਹਾਡੇ ਤਾਂ ਮੈਂ ਹੋਰ ਗਹਿਣੀ ਕਢਵਾ ਦਿਆਂਗੀ,
ਭੋਜਨ ਮਦਰ ਲਿਓ ਨਿਤ ਖਾਈ,
ਹਮੇਸ਼ਾ ਵਾਸਤੇ ਮਿੱਠੇ ਮਿੱਠੇ ਭੋਜਨ ਤੁਹਾਡੇ ਛਕਣ ਵਾਸਤੇ ਮਿਲਣਗੇ,
ਇਹ ਆਪਣੇ ਪ੍ਰੀਤ ਕਰ ਲੇਖਾ,
ਜੇ ਕਰਕੇ ਤੁਸੀਂ ਜੋ ਸਾਡਾ ਹਿਸਾਬ ਕਿਤਾਬ ਗਿਣਤੀ ਕਰਨ ਦਾ ਜਿਤਨਾ ਵੀ ਇਹ ਕੰਮ ਕਾਰ ਹੈ, ਜੇ ਐਸੀ ਪੜ੍ਹਾਈ ਤੁਸੀਂ ਲਿਖੇ ਦੀ ਪਿਆਰ ਦੇ ਨਾਲ ਪੜ੍ਹੋ,
ਐਵੇਂ ਹੋਏ ਵਸੇਖਾ,
ਫਿਰ ਜਿਹੜਾ ਇਹ ਕੰਮ ਕਾਰ ਹੈ ਵਿਸ਼ੇਖਾ ਵੀ ਵਿਸ਼ੇਸ਼ ਕਰਕੇ ਤੇ ਜਾ ਇਸੇ ਤਰ੍ਹਾਂ ਜੋ ਵੱਡਾ ਇਹ ਕੰਮ ਹੈ ਉਹ ਪੂਰਾ ਹੋ ਜਾਵੇਗਾ,
ਪੂਰਾ ਅਜਰ ਮਾਜ ਬਿਜਰਤ ਬਹੋਰ,
ਇਸ ਵਾਸਤੇ ਸੋ ਤੂੰ ਵੱਡਾ, ਜੋ ਤੂੰ ਵੱਡਾ ਹੋਇਆ ਤਦੋਂ ਤੂੰ ਵੱਡਾ ਹੋਇਆ ਤੇ ਇਸ ਵਾਸਤੇ ਜਦੋਂ ਤੂੰ ਵੱਡਾ ਹੋਇਆ ਤੇ ਕਾਰਜ ਜਿਹੜਾ ਹੈ ਤੇ ਇਹਦੇ ਵਿੱਚ ਪੂਰਾ ਹੋਵੇਗਾ ਦੋਹਰਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਫਰਮਾਉਂਦੇ ਨੇ ਕਾਰਜ ਆਵੇ ਹੋਏ ਵਿਸ਼ੇਖਾ, ਜਦੋਂ ਤੂੰ ਵੱਡਾ ਹੋ ਗਿਆ ਤੇ ਇਹ ਜਿਹੜਾ ਪੜਿਆ ਹੋਇਆ ਲਿਖਾ ਹੈ ਨਾ ਤੇਰੇ ਕੰਮ ਵਿੱਚ ਆਵੇਗਾ, ਅੱਗੇ ਪੜੋ
ਅਜਰ ਮਾਜ ਬਚਰਤ ਬਹਾਰ,
ਅਜਰ ਨਾਮ ਬੇੜੇ ਦਾ ਸਤਿਗੁਰੂ ਮਹਾਰਾਜ ਜੀ ਉਸਦੇ ਅੰਦਰ ਵਿਚਰ ਰਹੇ ਨੇ,
ਸਾਂਝ ਪਈ ਜੇ ਕਾਲ,
ਜਿਸ ਵੇਲੇ ਸਾਧ ਸੰਗ ਜੀ ਸ਼ਾਮ ਆ ਕੇ ਪ੍ਰਾਪਤ ਹੋ ਗਈ ਪੈ ਗਈ,
ਕਾਲੂ ਆਲੇ ਆਏ ਪਿਖ,
ਬਾਬਾ ਕਾਲੂ ਜੀ ਘਰ ਦੇ ਚ ਆਏ ਤੇ ਉਹਨਾਂ ਨੇ ਵੇਖਣਾ ਕੀਤਾ,
ਲੋਚਨ ਲਾਲ ਕਿਰਪਾਲ,
ਲੋਚਨ ਨੇਤਰਾਂ ਦੇ ਨਾਲ ਆਪਣੇ ਲਾਲ ਪਿਆਰੇ ਪੁੱਤਰ ਜਿਨ੍ਹਾਂ ਦਾ ਬਹੁਤ ਕਿਰਪਾਲੂ ਸੁਭਾਅ ਹੈ,
ਚਾਪੀ ਪ੍ਰੇਮ ਦੱਸੇ ਸੋ ਗਰੇ ਲਗਾਇਓ,
ਬੜਾ ਭਾਰੀ ਪ੍ਰੇਮ ਤੇ ਆਨੰਦ ਕਰਦਿਆਂ ਬਾਬਾ ਕਾਲੂ ਜੀ ਨੇ ਆਪਣੇ ਗਲ ਦੇ ਨਾਲ ਸਤਿਗੁਰੂ ਬਾਲ ਸਰੂਪ ਨੂੰ ਲਾਉਣਾ ਕੀਤਾ,
ਮੈਸ ਮੰਚ ਪਰ ਅੰਕ ਵਸਾਇਓ,
ਮੰਜੇ ਦੇ ਉੱਤੇ ਬੈਠ ਕੇ ਬਾਬਾ ਜੀ ਨੇ ਆਪਣੀ ਗੋਦੀ ਵਿੱਚ ਬਿਠਾਲ ਲਿਆ,
ਆਜੋ ਮੁਝੇ ਸੁਣਾਏ,
ਕਹਿਣ ਲੱਗੇ ਲਾਲ ਜੀ ਜੋ ਤੁਸੀਂ ਅੱਜ ਪੜ੍ਹ ਕੇ ਆਏ ਹੋ ਤੇ ਉਹ ਮੈਨੂੰ ਸੁਣਾਉਣਾ ਕਰੋ,
ਗੋਬਿੰਦ ਪਾਂਦਾ ਤੁਝੇ ਪੜ੍ਹਾਏ,
ਇਸ ਢੰਗ ਦੇ ਨਾਲ ਜੋ ਗੋਪਾਲ ਪਦ ਹੈ ਤੁਹਾਡੇ ਤਾਂ ਪੜ੍ਹਾਉਂਦਾ ਹੈ,
ਕਰ ਪਿਤਾ ਬਚਨ ਨਿਜ ਕਾਨਾ,
ਆਪਣੇ ਪਿਤਾ ਜੀ ਦੇ ਸਾਰ ਸੰਗ ਜੀ ਬਚਨਾਂ ਨੂੰ ਆਪਣੇ ਕੰਨਾਂ ਵਿੱਚ ਸੁਣ ਕੇ
ਪੈੜੇ ਕਹਿ ਕਮਲਾਲਨ,
ਆਪਣੇ ਕਮਲ ਸਰੀਖੇ ਮੁਖ ਤੋਂ ਸਤਿਗੁਰੂ ਮਹਾਰਾਜ ਜੀ ਨੇ ਕਿਤਨੇ ਪਹਾੜੇ ਜਿਹੜੇ ਸੀ ਉਹ ਪੜ੍ਹ ਕੇ ਸੁਣਾਉਣਾ ਕੀਤੇ,
ਤੂੰ ਤੇ ਸੋ ਬਾਰ ਕੇ ਆਏ
ਚਰ ਨੂੰ ਜਿਹੜੇ ਬੱਚੇ ਪ੍ਰੇਮੀ ਸੀ ਸਤਿਗੁਰੂ ਮਹਾਰਾਜ ਜੀ ਦੇ ਉਹ ਆ ਗਏ,
ਉੱਠ ਕਰ ਤਨ ਸੰਗ ਸਦਾਏ,
ਫਿਰ ਉਹਨਾਂ ਬੱਚਿਆਂ ਦੇ ਨਾਲ ਉੱਠ ਕੇ ਸਤਿਗੁਰੂ ਮਹਾਰਾਜ ਜੀ ਚਲੇ ਗਏ,
ਖੇਲਣ ਲੱਗੇ ਬੀਤਕਾ ਮਾਹੀ,
ਜੋ ਬੀਤਕਾ ਗਲੀਆਂ ਨੇ ਤੇ ਉਹਨਾਂ ਦੇ ਖੇਲਣ ਲੱਗ ਪਏ,
ਚੰਦ ਚਾਂਦਨੀ ਪੂਰਨ ਜਾਹੀ,
ਜਿੱਥੇ ਚੰਦਰਮਾ ਦੀ ਜੋ ਚਾਂਦਨੀ ਪ੍ਰਕਾਸ਼ ਪੂਰਾ ਭਰਿਆ ਹੋਇਆ ਭਾਵ ਕਿ ਚੰਦਰ ਪੂਰਨਮਾਸੀ ਦੀ ਰਾਤ ਹੈ,
ਸ੍ਰੀਮੁਖ ਨਾਨਕ ਭਨੇ ਕਹਾਣੀ,
ਬੱਚਿਆਂ ਦੇ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਆਪੇ ਨੇ ਮੁੱਖੋਂ ਕਹਾਣੀ ਕਥੀਆਂ ਕਥਾ ਸੁਣਾਉਂਦੇ ਨੇ,
ਭਜਨ ਭਗਤ ਸੋ ਮਿਲੀ ਜੋ ਬਾਣੀ,
ਜੋ ਵਾਹਿਗੁਰੂ ਦੇ ਭਜਨ ਤੇ ਭਗਤੀ ਦੇ ਨਾਲ ਮਿਲੀ ਹੋਈ ਬਾਣੀ ਹੈ,
ਮਦਰ ਸੁਧਾ ਸਾਂ ਬਚਨ ਸੋਨਾ,
ਮਦਰ ਮਿੱਠੇ ਅੰਮ੍ਰਿਤ ਵਰਗੇ ਬਚਨਾਂ ਨੂੰ ਸੁਣ ਕੇ
ਕ੍ਰਿਸ਼ਨ ਹੋਵੇ ਬਾਲੀ,
ਜਿਤਨੇ ਸਾਧ ਸੰਗ ਜੀ ਬੱਚੇ ਨੇ ਉਹ ਤੁਸ਼ਨ ਚੁੱਪ ਹੋ ਜਾਂਦੇ ਨੇ,
ਉਤਨਾ ਚਿੱਤ ਵਿਖਾ,
ਇਤਨਾ ਬੱਚੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਪਿਆਰ ਕਰਦੇ ਤੇ ਤ੍ਰਿਪਤ ਨਹੀਂ ਹੁੰਦੇ ਆਪਣੇ ਚਿੱਤ ਵਿੱਚ,
ਚੌਂਪ ਵਸਾਲੀ,
ਬੜਾ ਭਾਰੀ ਚੌਂਪ ਉਤਸ਼ਾਹ ਜਿਹੜਾ ਹੈ ਤੇ ਉਹਦੀ ਚਾਹਨਾ ਕਰਦੇ ਜਾਂ ਚੌਂਪ ਉਤਸ਼ਾਹ ਦੇ ਨਾਲ ਸਤਿਗੁਰੂ ਮਹਾਰਾਜ ਜੀ ਦਾ ਸਾਥ ਚਾਹੁੰਦੇ ਨੇ,
ਚੌਪੀ ਜੀ ਕਮਾਨ ਬਚਨ ਜੋ ਬਾਨਾ,
ਸਤਿਗੁਰੂ ਮਹਾਰਾਜ ਜੀ ਦੀ ਜ਼ਬਾਨ ਵਾਂਗ ਨਿਕਲਦੇ ਨੇ
ਮੁਦਰਾਈ ਮਦੀ ਭਲਕ ਸਮਾਨਾ
ਜੋ ਵਚਨਾਂ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਮਿਠਾਸ ਹੈ ਇਹ ਭਲਕ ਬਾਗੜਾਂ ਹਨ ਜਿਵੇਂ ਤੀਰ ਦੇ ਨਾਲ ਲੱਗੀਆਂ ਹੁੰਦੀਆਂ
ਈਖਣ ਕਰੇ ਸਾਨ ਚਤੁਰਾਈ
ਜੋ ਚਤੁਰਾਈ ਸਿਆਣਪ ਦੀ ਸਾਨ ਦੇ ਉੱਤੇ ਸਤਿਗੁਰਾਂ ਨੇ ਇਹਨਾਂ ਬਚਨਾਂ ਨੂੰ ਤਿੱਖੇ ਕੀਤਾ ਹੋਇਆ ਬਚਨਾਂ ਦੇ ਤੀਰਾਂ ਨੂੰ
ਪੰਖ ਸੁਹਾਈ
ਜੋ ਨਾਨਾ ਤਰ੍ਹਾਂ ਦੀਆਂ ਜੋਤੀਆਂ ਦਾ ਕਥਨ ਹੈ ਬਚਨਾਂ ਦੇ ਵਿੱਚ ਇਹ ਪੰਖ ਜਿਹੜੇ ਨੇ ਜਿਵੇਂ ਕਾਂ ਦੇ ਪੰਖ ਲੱਗੇ ਹੁੰਦੇ ਤੀਰਾਂ ਦੇ ਥਾਈ ਸਾਫ਼ ਚੱਲਣ ਵਾਸਤੇ ਉਡਾਉਣ ਲਈ ਉਹ ਸੋਭਾ ਪਾ ਰਹੇ ਨੇ
ਮਾਨ ਬ੍ਰਿੰਦ ਹਿਰਦਾ ਲੱਛੀ
ਸਿੰਘ ਜੀ ਬੱਚੇ ਸਤਿਗੁਰਾਂ ਦੇ ਮਿੱਤਰ ਨੇ ਇਹਨਾਂ ਦਾ ਹਿਰਦਾ ਨਿਸ਼ਾਨੇ ਵਾਂਗ ਉਹਦੇ ਤਾਈ ਸਤਿਗੁਰਾਂ ਦੇ ਬਚਨਾਂ ਦੇ ਤੀਰ ਬਹਿ ਦਿੰਦੇ ਨੇ
ਲਟੂਹਾ ਹੋਏ ਅਖੇਦਾ
ਅਖੇਦਾ ਦੁੱਖ ਤੇ ਰਹਿਤ ਲਟੂਹਾ ਬੱਚੇ ਜਿਹੜੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਲਟੂਹਾ ਮਸਤ ਹੋ ਜਾਂਦੇ ਨੇ
ਅਲ ਕਰ ਸੰਗ ਸਦਨ ਨਾ ਜਾਵਾ ਹੈ
ਗੁਰੂ ਮਹਾਰਾਜ ਜੀ ਦਾ ਸਾਥ ਛੱਡ ਕੇ ਆਪਣੇ ਘਰ ਨੂੰ ਵਾਪਸ ਨਹੀਂ ਜਾਂਦੇ
ਪਿਤਾ ਤਵਿਆਨ ਬੁਲਾਵਾ ਹੈ
ਮਾਤਾ ਪਿਤਾ ਬੱਚਿਆਂ ਦੇ ਫੇਰ ਬੁਲਾਉਣ ਵਾਸਤੇ ਆਉਂਦੇ ਨੇ
ਕਰ ਲੈ ਜਾਵੇ ਬਰਿਆਈ
ਪਕੜ ਕੇ ਆਪੋ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਬਦੋ ਬਦੀ ਲੈ ਕੇ ਜਾਂਦੇ ਨੇ
ਸਕੀ ਮਨ ਬਰਮਾਈ
ਕੱਢ ਨਹੀਂ ਸਕਦੇ ਸਤਿਗੁਰੂ ਮਹਾਰਾਜ ਜੀ ਦੇ ਸਾਥ ਨੂੰ ਬੱਚਿਆਂ ਦੇ ਮਨ ਜਿਹੜੇ ਉਹ ਮੋਹਿਤ ਹੋ ਗਏ ਪਰਤ ਗਏ ਨੇ
ਰੁਚਰਾ ਬਚਨ ਕੀ ਰੁਚਾ ਦਿਖਾਈ
ਸਤਿਗੁਰੂ ਮਹਾਰਾਜ ਜੀ ਦੇ ਸੁੰਦਰ ਬਚਨਾਂ ਦੇ ਸੁਣਨ ਦੀ ਬਹੁਤ ਹੀ ਰੁਚੀ ਇੱਛਾ ਹੈ ਬੱਚਿਆਂ ਦੇ ਅੰਦਰ
ਸੰਪੂਰਨ ਮਨ ਹੋਤ ਸਵਾਈ
ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਸਵਾਈ ਅਧਿਕ ਰੁਚੀ ਵੱਧਦੀ ਜਾ ਰਹੀ ਹੈ
ਸਤਿਗੁਰੂ
ਮਹਾਰਾਜ ਜੀ ਚਾਰ ਪਾਸਿਆਂ ਤੋਂ ਬੱਚਿਆਂ ਦੇ ਨਾਲ ਘੇਰੇ ਹੋਏ ਜਿਸ ਤਰ੍ਹਾਂ ਚੰਦਰਮਾ ਨੂੰ ਤਾਰਿਆਂ ਦਾ ਪਰਿਵਾਰ ਪਿਆ ਹੁੰਦਾ ਬੱਚੇ ਬਹੁਤ ਪੁੰਨ ਵਾਲੇ ਨੇ ਜਿਨ੍ਹਾਂ ਦੇ ਪਾਪ ਸਤਿਗੁਰਾਂ ਦੀ ਸੰਗਤ ਦੇ ਨਾਲ ਨਾਸ ਹੋ ਗਏ ਨੇ
ਨਾਨਕ ਪੈਸੇ ਬੀਜ ਬਰਾਜ ਹੈ
ਸਤਿਗੁਰੂ ਨਾਨਕ ਦੇ ਮਹਾਰਾਜ ਜੀ ਬੱਚਿਆਂ ਦੇ ਵਿੱਚ ਬੈਠ ਕੇ ਔਰ ਸ਼ੋਭਾ ਪਾਉਂਦੇ ਨੇ
ਬਸ ਸੁਣ ਜਿਨ੍ਹਾਂ ਸੁਧਰਮਾ ਲੱਜ ਹੈ
ਜਿਨ੍ਹਾਂ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਜੋ ਇੰਦਰ ਦੀ ਸਭਾ ਉਹ ਵੀ ਸ਼ਰਮਸਾਰ ਹੋ ਜਾਂਦੀ ਹੈ
ਮਦਨ ਵੱਲੋਂ ਕਹਿੰਦੇ ਜਿਹੜੇ ਜੀ ਦੱਸੋ
ਜਿਤਨੇ ਵੀ ਬੱਚੇ ਇਤਨਾ ਪਿਆਰ ਹੈ ਸਤਿਗੁਰੂ ਮਹਾਰਾਜ ਜੀ ਦੇ ਚਿਹਰੇ ਨੂੰ ਸਾਰੇ ਬੱਚੇ ਆਪੋ ਆਪਣੀ ਤਰਫ਼ ਵੀ ਵੇਖਦੇ ਆ ਕਿ ਸਾਡੀ ਤਰਫ਼ ਨੂੰ ਸਤਿਗੁਰੂ ਮਹਾਰਾਜ ਵੇਖ ਰਹੇ ਨੇ
ਲਖੇ ਕੰਡ ਕੋਨੈ ਤੈ ਸਿਸੋ
ਕੋਈ ਵੀ ਬੱਚਾ ਸਤਿਗੁਰੂ ਮਹਾਰਾਜ ਜੀ ਦੀ ਕੰਡ ਜਿਹੜੀ ਫਿੱਟ ਹੈ ਉਸ ਨੂੰ ਨਹੀਂ ਆਪਣੇ ਬਲ ਸਮਝਦਾ
ਅਮਨ ਜਾਣੇ ਮੁਝੇ ਸੁਣਾਵਾ
ਸਾਰੇ ਬੱਚੇ ਆਪਣੇ ਮਨ ਦੇ ਸਮਝਦੇ ਆ ਕਿ ਸਾਖੀ ਉਪਦੇਸ਼ ਮੇਰੇ ਤਾਈਂ ਸੁਣਾ ਰਹੇ ਨੇ
ਰੋਕ ਰੱਖੀ ਕਾ ਸੁਣੇ ਮਨ ਪਾਵਾ
ਇੰਦਰੀਆਂ ਦੇ ਤਾਈਂ ਰੋਕ ਕੇ ਬੱਚੇ ਸੁਣਦੇ ਨੇ ਕਥਾ ਮਨ ਪਾਉਂਦਾ ਸਤਿਗੁਰੂ ਮਹਾਰਾਜ ਜੀ ਦਾ ਉਪਦੇਸ਼ ਤੇ ਕਥਾ ਦੇ ਤਾਏ
ਯੂਰਾ ਮਿਲ ਬਾਲਕ ਸੋ ਖੇਲਤੇ
ਮਿਲ ਕੇ ਬੱਚਿਆਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਖੇਲਦੇ ਨੇ
ਚਲ ਆਏ ਨਿਜ ਧਾਮ
ਆਪਣੇ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਚੱਲ ਕੇ ਆ ਗਏ
ਮਨ ਖਾਏ ਕਰਮਾਤ ਤੇ
ਮਾਤਾ ਜੀ ਦੇ ਪਾਸੋਂ ਭੋਜਨ ਖਾ ਕੇ
ਸੂਤੇ ਤਨ ਅਬਰਾਮ
ਜੋ ਸੁੰਦਰ ਸਰੂਪ ਸਤਿਗੁਰੂ ਮਹਾਰਾਜ ਜੀ ਬਰਾਜ ਗਏ ਨੀਂਦ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਜਾਗਣ ਦਾ ਨਿਯਮ ਹੈ ਜਦੋਂ ਦਾ ਆਪਣਾ ਸਾਗਣ ਸਰੂਪ ਧਾਰ ਕੇ ਸੰਸਾਰ ਵਿੱਚ ਆਏ ਨੇ ਛੇਵਾਂ ਕਲਿਆਣ ਨੂੰ ਦਾਨੀ ਦੇਣ ਵਾਲੇ ਸਤਿਗੁਰੂ
ਹੋਰ ਪਈ ਕਿਨੋ ਇਸ ਨਾਨਾ
ਜਦੋਂ ਸਾਧ ਸੰਗ ਜੀ ਸਵੇਰ ਹੋਈ ਤੇ ਇਸ਼ਨਾਨ ਕੀਤਾ
ਪੈਰੇ ਸੁੰਦਰ ਬਿਦਨਾਨਾ
ਪਹਿਰਨਾ ਕੀਤੇ
ਜਿਸ ਚਰੇ ਕਾਲੂ ਗਏ ਹੱਥਾ
ਜਦੋਂ ਦਿਨ ਚੜਿਆ ਬਾਬਾ ਕਾਲੂ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਹੱਥ ਨੂੰ ਆਪਣੇ ਹੱਥ ਵਿੱਚ ਫੜ ਕੇ
ਲੈ ਟਕਸਾਲ ਚਲੇ ਉਹਨੇ ਸਾਥਾ
ਆਪਣੇ ਨਾਲ ਪਿਤਾ ਜੀ ਟਕਸਾਲ ਜੋ ਪਾਠ ਚੱਲਦਾ ਉਸ ਪਾਸੇ ਨੂੰ ਲੈ ਚੱਲੇ ਨੇ
ਪੰਜੇ ਸੋ ਬੋਲੋ ਹਿਜ ਧਰਕਾ
ਬੜਾ ਪ੍ਰੇਮ ਧਾਰ ਕੇ ਜੋ ਟੀਚਰ ਸੀ ਪਾਂਧਾ ਗੋਪਾਲ ਉਸ ਨੂੰ ਪਿਆਰ ਧਾਰ ਕੇ ਬਾਬਾ ਕਾਲੂ ਜੀ ਬੋਲੇ
ਜੋ ਪੜ੍ਹਾਏ ਹਿਰਦੇ ਰੁਚ ਕਰਕੇ
ਕਹਿਣ ਲੱਗੇ ਪਾਤਾ ਜੀ ਇਹਨਾਂ ਨੂੰ ਬੜੀ ਰੁਚੀ ਕਰਕੇ ਐਨ ਤਾਂ ਦੇ ਨਾਲ ਪੜ੍ਹਾ ਦਿਓ
ਤੂੰ ਬੋਲੇ ਮਨਸੋ ਕਰ ਬੰਦਨਾ
ਸਾਧ ਸੰਗਤ ਜੀ ਮਨੋ ਲਾ ਕੇ ਬੰਦਨਾ ਮੱਥਾ ਟੇਕਦਾ ਹੋਇਆ ਗੋਪਾਲ ਪਾਧਾ ਉਸ ਵੇਲੇ ਬੋਲਿਆ
ਜਨ ਪੁੰਨੰ ਕੁਮਾਤੀ ਨਕੰਦਨਾ
ਕਹਿਣ ਲੱਗੇ ਬਾਬਾ ਜੀ ਤੁਹਾਡੇ ਬਾਲਕ ਤਾਂ ਵਿਦਿਆ ਦੇ ਅੰਦਰ ਐਨ ਪੂਰਨ ਹਨ ਇਹਨਾਂ ਨੂੰ ਵਿਦਿਆ ਦੀ ਕੋਈ ਲੋੜ ਨੀ ਪਾਪਾਂ ਨੂੰ ਕੱਟਣ ਵਾਲੇ ਨੇ
ਇਸ ਤੇ ਅਦਕ ਜੋ ਹੋਏ ਪੜ੍ਹਾਵਾ
ਜਿਹੜਾ ਇਹਨਾਂ ਤੋਂ ਪੜ੍ਹਾਈ ਦੇ ਵੱਡਾ ਵਿਦਵਾਨ ਹੋਵੇ ਉਹੀ ਇਹਨਾਂ ਨੂੰ ਪੜ੍ਹਾ ਸਕਦਾ ਹੈ
ਜਗਤ ਮਾਇ ਸਮਕੋ ਨਾ ਦਸਾਵਾ
ਸਾਰੇ ਸੰਸਾਰ ਦੇ ਇਤਨਾ ਦਸਦਾਸ ਕੋਈ ਵੀ ਮੈਨੂੰ ਨਹੀਂ ਦਿਸਦਾ ਹੈ
ਦੋਰਾ ਸੁਤ ਕੋ ਸੁਤ ਨਾ ਜਾਣੇ ਹੋ
ਕਹਿਣ ਲੱਗੇ ਬਾਬਾ ਕਾਲੂ ਜੀ ਆਪਣੇ ਪੁੱਤਰ ਨੂੰ ਤੂੰ ਪੁੱਤਰ ਕਰਕੇ ਨਾ ਜਾਣਾ ਕਰੇ
ਹੈ ਕਿ ਕੋ ਅਵਤਾਰੀ
ਇਹ ਤਾਂ ਕੋਈ ਅਵਤਾਰੀ ਪੁਰਸ਼ ਮਹਾਂਪੁਰਸ਼ ਸੰਸਾਰ ਵਿੱਚ ਆਏ ਨੇ
ਬਿਨਾਂ ਪੜ੍ਹੇ ਹੀ ਪੜ੍ਹ ਰਹੇ ਹੋ
ਤਾਂ ਬਿਨਾਂ ਪੜ੍ਹਾਏ ਤੋਂ ਪੜ੍ਹਾਈ ਨੂੰ ਪੜ੍ਹ ਰਹੇ ਨੇ
ਸਭਨਾ ਪੜ੍ਹਾਵਨ ਹਾਰੀ
ਸਾਰਿਆਂ ਦੇ ਤਾਂ ਇਸ ਪੜ੍ਹਾਈ ਦੇ ਤਾਂ ਹੀ ਪੜ੍ਹਾਉਣ ਵਾਲੇ ਨੇ
ਚੌਪੀ ਇਸ ਪੜ੍ਹਨੇ ਕੀ ਪ੍ਰੋਨਾ ਖਿਆਲੇ
ਬਾਬਾ ਜੀ ਕਹਿੰਦੇ ਬਾਬਾ ਜੀ ਇਹਨਾਂ ਦੇ ਇਹਨਾਂ ਨੂੰ ਪੜ੍ਹਾਉਣ ਦੇ ਖਿਆਲ ਵਿੱਚ ਨਾ ਤੁਸੀਂ ਪਵੋ
ਸਭ ਕਰਤਾ ਜੋ ਵਿਦਿਆ ਜਾਲੇ
ਜਿੰਨੀਆਂ ਦੁਨੀਆਂ ਦੇ ਵਿੱਚ ਵਿਦਿਆ ਨੇ 14 ਤਰ੍ਹਾਂ ਦੀ ਵਿਦਿਆ ਮੰਨੀ ਹੈ ਤੇ ਉਸਦੇ ਕਰਤਾ ਬਣਾਉਣ ਵਾਲੇ ਇਹ ਹਨ
ਦੀਪ ਦਪਾਏ ਬੇਤਰਾ ਸਮਾਈ
ਹਾਂਜੀ
ਦੀਪ ਦਪਾਏ ਬੇਤਰਾਸੀ ਸ਼ਮਾਈ
ਆਹੇ ਦੀਪ ਦੀਵੇ ਨੂੰ ਦਿਪਾਏ ਪ੍ਰਕਾਸ਼ ਕਰਕੇ ਤੇ ਬਿਰਤਾਸ ਨਾਮ ਸੂਰਜ ਦਾ ਹੈ ਤੇ ਸਮਾਈ ਨਾਮ ਸਾਹਮਣੇ ਦਾ ਜੇ ਸੂਰਜ ਦੇ ਸਾਹਮਣੇ ਦੀਵੇ ਨੂੰ ਪ੍ਰਕਾਸ਼ ਕਰਕੇ ਅਸੀਂ ਰੱਖ ਦਈਏ
ਤਮ ਹਰਖੇ ਤਮ ਹਰਬੇ ਕੋ ਨਰ ਉਦਤਾਈ
ਹਾਂਜੀ ਤਮ ਜਿਹੜਾ ਅੰਧੇਰਾ ਹੈ ਤੇ ਉਸ ਨੂੰ ਨਾਸ਼ ਕਰਨ ਵਾਸਤੇ ਜੋ ਸੂਰਜ ਹੈ ਉਹਦੇ ਸਾਹਮਣੇ ਜੇ ਦੀਵਾ ਅਸੀਂ ਜਗਾ ਵੀ ਦਈਏ ਤਾਂ ਦੀਵੇ ਕਿੰਨਾ ਕੁ ਪ੍ਰਕਾਸ਼ ਕਰ ਦੇਣਾ ਸੂਰਜ ਦੇ ਸਾਹਮਣੇ ਤੇ ਇਸ ਵਾਸਤੇ ਤਾਂ ਲੋਕ ਜਿਹੜੇ ਅਗਿਆਨੀ ਆ ਉਹਨਾਂ ਦੇ ਤਾਂ ਅਗਿਆਨ ਦਾ ਅੰਧੇਰਾ ਜਿਹੜਾ ਹਰਨ ਵਾਸਤੇ ਹਮੇਸ਼ਾ ਵਾਸਤੇ ਸਤਿਗੁਰੂ ਮਹਾਰਾਜ ਜੀ ਤੇ ਉਮਤਾਈ ਨਾਮ ਉਦਮ ਕਰ ਰਹੇ ਨੇ ਪ੍ਰਗਟ ਹੋਏ ਹਨ
ਕਿਆ ਹੋਏ ਪ੍ਰਕਾਸ਼ਾ
ਦੀਵੇ ਤੋਂ ਸਾਧ ਕੀ ਪ੍ਰਕਾਸ਼ ਹੋ ਸਕਦਾ ਹੈ
ਕੀ ਪ੍ਰਭਾਵ ਪਰੇ
ਅਗਤਾ ਸੂਰਜ ਦੇ ਅੱਗੇ ਤੇ ਸੂਰਜ ਦੇ ਅੱਗੇ ਜਿਹੜੀ ਦੀਵੇ ਦੇ ਪ੍ਰਕਾਸ਼ ਦੀ ਪ੍ਰਭਾ ਸੋਭਾ ਉਹ ਫਿੱਕੀ ਪੈ ਜਾਂਦੀ ਹੈ
ਸੁਣਾ ਸਰਤ ਮੈਂ ਕਾਲੂ
ਆਪਣੇ ਬਾਲਕ ਦੀ ਜਿਹੜੀ ਉਸਤਤ ਸੁਣ ਕੇ ਪਿਤਾ ਕਾਲੂ ਦੇ
ਸ਼ਰਦਾ ਔਰ ਹਰਖ ਬਸਾਲੂ
ਇਹਦਾ ਹਰਦਾ ਤਾਂ ਸਰਦਾ ਤੋਂ ਬਿਨਾ ਹੀ ਬਾਬੇ ਦਾ ਪਰ ਪ੍ਰਸੰਨ ਬਹੁਤ ਹੋ ਗਿਆ
ਹਰ ਘਰ ਘਰ ਹੀ ਆਵਤ ਪਾਸੋ
ਸਾਧਸਾਂ ਜੀ ਵਾਪਸ ਮੁੜ ਕੇ ਜਿਸ ਵੇਲੇ ਘਰ ਦੇ ਵਿੱਚ ਆਇਆ
ਲੱਗਿਓ ਕਾਰਜ ਨਿਜ ਜੋ
ਜਿਹੜਾ ਬਾਬੇ ਦਾ ਆਪਣਾ ਕੰਮ ਸੀ ਪਟਵਾਰ ਖਾਨੇ ਦਾ ਉਹ ਸ਼ੁਰੂ ਕਰ ਦਿੱਤਾ
ਫਿਰ ਨਾਮੇ ਕੀ ਇੱਛਾ ਗਿਆ
ਵਾਹਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇੱਛਾ ਜਿੱਥੇ ਵੀ ਹੁੰਦੀ ਹੈ
ਵਿਚਰੇ ਬਾਲਕ ਮੈਂ ਮਿਲਤੇ ਵਾ
ਵਿਚਰਦੇ ਨੇ ਬੱਚਿਆਂ ਦੇ ਵਿੱਚ ਮਿਲ ਕੇ ਉੱਥੇ ਸਤਿਗੁਰੂ ਮਹਾਰਾਜ ਜੀ ਵਿਚਰਦੇ ਨੇ
ਦੋਰਾ ਮਸਤਕ ਆਜਤੀ ਦਿਵਤ ਦੋਤੀ
ਸਤਿਗੁਰੂ ਮਹਾਰਾਜ ਜੀ ਦਾ ਮੱਥਾ ਚੌੜਾ ਹੈ ਸੋਭਾ ਬਹੁਤ ਪ੍ਰਕਾਸ਼ ਰਹੀ ਹੈ
ਇਤ ਮੋਹਤ ਨਰ ਬਾਲੀ
ਇਸਤਰੀ ਤੇ ਪੁਰਸ਼ਾਂ ਦੇ ਚਿੱਤ ਨੂੰ ਮੋਹਤ ਕਰ ਰਹੇ ਹਨ
ਕਮਲ ਦਲਨ ਸੇ ਦ੍ਰਿਗ ਲਲਤੀ
ਕਮਲ ਦੇ ਪੱਤਰਿਆਂ ਵਰਗੇ ਸਤਿਗੁਰੂ ਮਹਾਰਾਜ ਜੀ ਦੇ ਸੁੰਦਰ ਨੇਤਰ ਹਨ ਚੌੜੇ
ਆਲੇ ਲਾਜ ਬਸਾਲੀ
ਔਲਾਦ ਲੱਜਾ ਦੇ ਆਲੇ ਘਰ ਨੇ ਬੜੇ ਭਾਰੀ ਵੱਡੇ ਸਤਿਗੁਰੂ
ਚਾਪੀ ਦਸਨ ਦਮਕੀ ਅਧਰਨ ਮਾਦੀ
ਆਜੀ ਕਹਿੰਦੇ ਦਸਨ ਦਮਕ ਅਧਰਨ ਮਦ ਜੈਸੇ ਦਸਨ ਨਾਮ ਦੰਦ ਅਧਰਨ ਨਾਮ ਬੁੱਲਾਂ ਦਾ ਹੈ ਬੁੱਲਾਂ ਦੇ ਮੱਧ ਵਿੱਚ ਸਤਿਗੁਰਾਂ ਦੇ ਦੰਦ ਜਿਹੜੇ ਇਸ ਤਰ੍ਹਾਂ ਚਮਕ ਰਹੇ ਹਨ
ਗਿਰਾ ਸਦਨਾ ਹੀ ਰਾਵਲ ਤੇ ਜੈਸੇ
ਗਿਰਾ ਕਹਿੰਦੇ ਸਰਸਤੀ ਦਾ ਜਿਵੇਂ ਸਦਨ ਘਰ ਹੁੰਦਾ ਜਿਸ ਤਰ੍ਹਾਂ ਉਹਦੇ ਵਿੱਚ ਹੀਰਿਆਂ ਦੀਆਂ ਲੜੀਆਂ ਜਿਹੜੀਆਂ ਉਹ ਸੋਭਾ ਪਾਉਂਦੀਆਂ ਇਸੇ ਤਰ੍ਹਾਂ ਸਤਿਗੁਰਾਂ ਦੇ ਬੁੱਲਾਂ ਦੇ ਦੰਦ ਜਿਹੜੇ ਉਹ ਸੋਭਾ ਚਿੱਟੇ ਪਾ ਰਹੇ ਨੇ
ਕੁਝ ਸੁੰਦਰ ਕਾਰੀ ਸਜਤੀ ਕਿਉਰਾ
ਸੁੰਦਰ ਸਤਿਗੁਰੂ ਮਹਾਰਾਜ ਦੀਆਂ ਭੁਜਾ ਨੇ ਤੇ ਡੌਲਿਆਂ ਦੇ ਉੱਤੇ ਬਹੁਤੇ ਜਿਹੜੇ ਸੁੰਦਰ ਸਾਗਰਹਿ ਕੀਤੇ ਹੋਏ
ਕਲ ਕੁੰਡਨ ਸਰੋਨਨ ਸ਼ਬ ਗੁਰੂ ਰਾ
ਜੋ ਕਲ ਸੁੰਦਰ ਤੁੰਗਲ ਕੰਨਾਂ ਦੇ ਵਿੱਚ ਪਾਏ ਹੋਏ ਤੇ ਉਹਨਾਂ ਦੀ ਸੋਭਾ ਬਹੁਤ ਸੁੰਦਰ ਹੋ ਰਹੀ ਰਾਜਸੀ ਲਿਬਾਸ ਰਾਜਿਆਂ ਦਾ ਸਤ ਭਾਈ ਸਾਹਿਬ ਵੀ ਵਰਣਨ ਕਰਦੇ ਨੇ
ਇਹ ਕਰਨਾ ਕੀ ਕੋਰੀ
ਇਸ ਦੇ ਤਰ ਸਤਿਗੁਰੂ ਮਹਾਰਾਜ ਜੀ ਆਪਣੇ ਕਿਰਪਾ ਦੀ ਕੋਲ ਨਿਗਾਹ ਦੇ ਨਾਲ ਵੇਖਦੇ ਨੇ
ਤਾਂ ਭਵੋ ਜਦੀ ਤੇ ਦੋ ਦੇ ਤੋਰਾ
ਅੱਜ ਉਸ ਨੂੰ ਸਤਿਗੁਰੂ ਮਹਾਰਾਜ ਜੀ ਸੰਸਾਰ ਸਮੁੰਦਰ ਤੋਂ ਤਾਰ ਕੇ ਧੋਰਾ ਆਸਰਾ ਦੇ ਦਿੰਦੇ ਇਹਨੂੰ ਕਿਰਪਾ ਦੀ ਨਿਗਾਹ ਦੇ ਨਾਲ ਕੋਰਾ ਨਿਗਾਹ ਦੇ ਨਾਲ ਵੇਖਦੇ ਨੇ
ਇੱਕ ਪਾਸਰ ਕਾਗਜ਼ ਕੁਛ ਲੀਨੇ
ਇੱਕ ਦਿਨ ਦੀ ਸਤਸੰਗ ਜੀ ਗੱਲ ਹੈ ਕੁਝ ਕਾਗਜ਼ ਜਿਹੜੇ ਸੀ ਸਤਿਗੁਰੂ ਮਹਾਰਾਜ ਜੀ ਨੇ ਲੈ ਕੇ
ਲਵ ਪੋਥੀ ਸੀ ਕਰੇ ਅਸੀਨੇ
ਕਹਿੰਦੇ ਛੋਟੀ ਜੇ ਉਹਨਾਂ ਕਾਗਜ਼ਾਂ ਦੀ ਪੋਥੀ ਬਣਾ ਲਈ ਹੈ ਤੇ ਅਸੀਨੇ ਬੈਠੇ ਹੋਏ ਨੇ
ਜੇ ਕੁਲ ਉਪਜੇ ਜੋ ਜੋ
ਕਿਉਂਕਿ ਜਿਸ ਜਿਸ ਕੁਲ ਵਿੱਚ ਕੋਈ ਸਤਸੰਗ ਜੀ ਆਪਣੇ ਮਾਂ ਪਿਓ ਦੀ ਕੁਲ ਵਿੱਚ ਕੋਈ ਵੀ ਬੱਚਾ ਪੈਦਾ ਹੁੰਦਾ ਹੈ
ਦੇਖ ਵਟਨਾ ਸਿਸ ਖੇਲੇ ਸੋ
ਉਹ ਆਪਣੇ ਵੱਡਿਆਂ ਦੀ ਜਿਹੜੀ ਕਿਰਿਆ ਹੈ ਉਸ ਨੂੰ ਵੇਖ ਕੇ ਬੱਚਾ ਉਸ ਤਰ੍ਹਾਂ ਦੀਆਂ ਖੇਡਾਂ ਨਾਲ ਖੇਡਦਾ ਜਿਸ ਤਰ੍ਹਾਂ ਜ਼ਿਮੀਦਾਰਾਂ ਦੇ ਬੱਚੇ ਜਿਹੜੇ ਨੇ ਤੇ ਉਹ ਛੋਟੇ ਛੋਟੇ ਹੁੰਦਿਆਂ ਪੱਤਿਆਂ ਦੇ ਬਲਬ ਬਣਾ ਕੇ ਉਸ ਤਰ੍ਹਾਂ ਦੇ ਹਲ ਬਣਾ ਕੇ ਖੇਡਦੇ ਨੇ
ਕਿਉਂ ਲੀਲਾ
ਆਪਣੇ ਹੱਥ ਦੇ ਜੋ ਜਿਹੜੀ ਪੋਥੀ ਸੀ ਨਾ ਕਾਗਜ਼ ਇਕੱਠੇ ਕਰਕੇ ਸਤਿਗੁਰੂ ਮਹਾਰਾਜ ਜੀ ਖੇਡ ਕਰਦੇ ਜਿਸ ਤਰ੍ਹਾਂ ਬਾਬਾ ਦੇ ਕਾਗਜ਼ ਇਕੱਠੇ ਕੀਤੇ ਪਏ ਸੀ ਪਟਵਾਰ ਖਾਨੇ ਦੇ ਵੇਖ ਕੇ
ਉਧਾਰਨ ਬਿਰਧ ਗਹੀਲਾ
ਹਾਂਜੀ ਪਾਪੀਆਂ ਦੇ ਉਧਾਰ ਕਰਨ ਵਾਲਾ ਸਤਿਗੁਰਾਂ ਦਾ ਬਿਰਧ ਪਰਨ ਹੈ ਗਹੀਲਾ ਗੰਭੀਰਤਾ ਵਾਲਾ
ਦੋਹਰਾ ਕਾਲੂ ਚਲਤ ਸਕਾਲ ਮੈਂ
आए घर अपने लाल पुत्र नु साथ संगी वेख्या सुंदर पुत्र का चेहरा जिहड़ा से
बोल बोल बलास के
बाबा कालू जी बहुत ही आनंद आए बदन जिहड़े सी बोले
प्रेम धरे जो वेखी
जिवें प्रेम का ही वेख धारिया भेद धारिया हुंदा है इतने प्रेम विच आ के बचन बोले
चौपी कहो ताप कागज कर लीने
लगे लाल जी दसो तुसी ये कागज हाथ में फड़े हुए ने
क्या तो पढ़ो सिसना मैं पीने
उसे बच्चा दे चेक रास बैठे हुए की पढ़ाई पढ़ रहे
नैक मैं तुत हेरत काहू
किसे नुगे तुसी एदर उदर थोड़े मात्र भी नहीं देख दे
इदा लगायो कागज माहू
जेड़े कागज कट्ठे किते हुए पोथी दे रूप विच एदे विच तुसी अपना हिरदा ध्यान लाया होया
जो पंडित वेदांत विचारती
इस तरह जेड़ा विद्वान है वो वेदांत शास्त्र दी विचार करदा जां बहुते विद्वान जेड़े वेदांत शास्त्र वेदांत शास्त्र दी ग्रंथां दी वेदांत दे विचार करदे हुंदे जिवें
नैक न मन को कितूं उतारती
इन्ना ध्यान उहनां दा लगा हुंदा थोड़े मात्र भी अपने मन दा ध्यान दूजे पासे नहीं टालदे
कलपिता बचन को बोले
सौंके साथ संजी पिता दा बचन सतगुरु महाराज जी बोले
संपुट बृंद माए अमृती खोले
जिस तां लाल मूंगिया दा डब्बा जिहड़ा ते इह मुख है लाल मूंगिया दे डब्बे रूपी मुख दे विचों अमृत रूप बचन सतगुरु महाराज जी ने खोले कढ़ना कीते
संत सलोकी पढ़ां गीता
पिता जी सत सलोकी या सौ सलोकां दे संघट वाली मैं गीता पढ़ रहा हां
अर्थ विचारों ते कर प्रीता
बड़ी भारी प्रीति करदिआं मैं इस दे अर्थां नूं विचारदा हां
जिसके पढ़न विचारन करके
जिस गीता दे पढ़न करके विचारन करके
सो मार्ग पर है इक धरका
जो श्रेष्ठ रस्ता है रब दी प्राप्ति दा प्रेम धार के ओहदे विच पै जांदा है
दोहरा कालू और अचरज करती
बाबा कालू जी सतगुरां दे बोल सुन के बड़ी हैरानी करदे आ
अचरज बचन सुने जो
जदों सतगुरां दे हैरान करन वाले बचन सुनना कीते
रखने की लालस लगी
ए जानन दी लालस इच्छा बाबे दे मन दे विच लग गए
उत साज भने जो
ए जिहड़े बचन इन्हां नूं कहे ने कूड़ झूठे ने जां सच हन
मुझको पढ़ कर देहो सुनाई
बाबा कालू जी कहते हे लाल जी मैनू पढ़ के गीता का पाठ सुनावो
अर्थ भनो जो परे लिखाई
इहदे जिहड़े अर्थ भेद ने जिस तरह तुहाडी समझ विच आ रहे तिन्हां दे अर्थ भी श्लोकां दे करके दसो
हुण पिद की बाणी सुख खानी
सुन के पिता जी दी बाणी जो सुखां दी खान है
अर्थ कैद भेजे दुखानी
दुखां नूं नाश करन वेले सतगुरु महाराज जी इस दे अर्थ उचारन लगे
अर्थ बखानो सतगुरु पूरे
बोले सतगुरु महाराज जी ने इन्हां श्लोकां दे गीता दे अर्थ कीते
अवतार को जे पदरूरे
सतगुरु नानक देव महाराज जी दे जिहड़े चरण सुंदर ओह संसार समुंदर तो तारन वास्ते हन
भजन पद ते अपुत लग गीता
ओह जिहड़ी छोटी दी पोथी गीता दी बनाई है ते उस दे हैरान करन वाले बचना नूं पढ़ के सुना रहे है
संत तात मृग घंटक प्रीता
सुन करके इन्हां वचना नूं इतने मोहित ने पिता जी जिस तरह घंटे हेड़े दे शब्द नूं मृग जिहड़ा हरन सुन के ओह मस्त हो जांदा
प्रथम पाठ करी परम प्रवीणा
ਪਰਵੀਨਾ ਸਿਆਣੇ ਅੰਤਰਜਾਮੀ ਸਤਿਗੁਰਾਂ ਨੇ ਪਹਿਲਾਂ ਇਹਨਾਂ ਦੇ ਸਲੋਕਾਂ ਦਾ ਗੀਤਾ ਦੇ ਸਲੋਕਾਂ ਦਾ ਪਾਠ ਕੀਤਾ
ਗਿਰਾ ਮਦਰ ਸੁੰਦਰ ਰਸ ਨੀਨਾ
ਤੇ ਔਰ ਬਹੁਤ ਹੀ ਗਿਰਾ ਬਾਣੀ ਜਿਹੜੀ ਮਦਰ ਮਿੱਟੀ ਹੈ ਸੁੰਦਰ ਤੇ ਬਹੁਤ ਹੀ ਰਸ ਲੈਣਾ ਕੀਤਾ ਪਾਠ ਕਰਨ ਵਿੱਚ ਵੀ
ਹੋਰ ਅਰਥ ਕਰ ਸਭ ਸਮਝਾਇਓ
ਫਿਰ ਇਹਨਾਂ ਸਲੋਕਾਂ ਦੇ ਅਰਥ ਜਿਹੜੇ ਸੀ ਕਰਕੇ ਸਭ ਤਰ੍ਹਾਂ ਸਮਝਾਉਣਾ ਕੀਤਾ
ਸਾਧ ਪਰੇ ਜੋ ਤੇ ਮੈਂ ਪਾਇਓ
ਜਿਸ ਤਰ੍ਹਾਂ ਸਾਧ ਸੰਗੀ ਇਹਨਾਂ ਦੇ ਵਿੱਚ ਤਾਤ ਪਦ ਹੈ ਭਾਵ ਕਿ ਸਿਧਾਂਤ ਉਚਾਰਨ ਕੀਤਾ ਹੋਇਆ
ਸੁਣ ਕਰ ਕਾਲੂ ਕਰਤ ਵਿਚਾਰਾ
ਸੁਣ ਕੇ ਸਾਧ ਸੰਗੀ ਬਾਬਾ ਕਾਲੂ ਜੀ ਵਿਚਾਰ ਕਰਦੇ ਨੇ
ਬ੍ਰਹਮਾ ਦੇ ਕੋ ਵਚਨ ਚਿਤਾਰਾ
ਫਿਰ ਜੋ ਗੋਪਾਲ ਪਦੇ ਨੇ ਜਾਂ ਹਰਦਿਆਲ ਪਦੇ ਨੇ ਜਾਂ ਗੋਪਾਲ ਪਦੇ ਉਸਨੇ ਵਚਨ ਉਚਾਰਨ ਕੀਤੇ ਸੀ
ਸਤ ਬਦਤ ਮਤ ਮਿਤ ਅਤ ਜਾਕੀ
ਆਦਿ ਉਹ ਸੱਚ ਹੀ ਕਹਿ ਰਿਹਾ ਸੀ ਗੋਪਾਲ ਪਦ ਕਿ ਇਸ ਦੀ ਮਤ ਜਿਹੜੀ ਹੈ ਮਿਣਤੀ ਤੋਂ ਰਹਿਤ ਹੈ ਬੇਅੰਤ ਹੈ ਔਰ ਇਹਦੀ ਮਰਜ਼ਾਦਾ ਵੀ ਮਿਣਤੀ ਤੋਂ ਰਹਿਤ ਹੈ
ਬੈਲਗ ਮੈਂ ਇਤੀ ਮੈਂ ਮਤ ਕਾਕੀ
ਛੋਟੀ ਜਿਹੀ ਉਮਰ ਦੇ ਇਤਨੀ ਵੱਡੀ ਮਤ ਜਿਹੜੀ ਉਹ ਕਿਸ ਦੀ ਹੋ ਸਕਦੀ ਹੈ
ਪੂਰਾ ਜਨਕ ਕਹਿਓ ਸੁਣ ਕਰ ਸਦਨਾ
ਸਾਧ ਸੰਗ ਜੀ ਜਨਕ ਪਿਤਾ ਜੀ ਸਤਿਗੁਰਾਂ ਦੇ ਐਸੇ ਬੋਲ ਅਰਥ ਸਭ ਸਲੋਕੀ ਗੀਤਾ ਦੇ ਸੁਣ ਕੇ ਘਰ ਨੂੰ ਗਏ
ਨਾਨਕ ਜਨਨੀ ਸੰਗ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਾਤਾ ਤ੍ਰਿਪਤਾ ਦੇ ਨਾਲ
ਬਚਨ ਸੋ ਵਰਣਨ ਕਰੀ।
ਬਾਬਾ ਕਾਲੂ ਜੀ ਨੇ ਬਚਨਾਂ ਦੇ ਨਾਲ ਵਰਣਨ ਕੀਤੇ
ਸਭ ਵਧੀਰ ਦੇ ਉਮੰਗ
ਔਰ ਸਾਰੇ ਤਰ੍ਹਾਂ ਹਿਰਦੇ ਚ ਉਤਸ਼ਾਹ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੀ ਉਸਤਤ ਕੀਤੀ ਹੈ।
ਜੋਤੀ ਪ੍ਰਥਮ ਜੋਤ ਕੀ ਗੁਣ ਗੰਗਾਏ,
ਪਹਿਲਾਂ ਜਿਹੜੀ ਜੋਸ਼ੀ ਸੀ ਨਾ ਔਰ ਹਰਦਿਆਲ ਤੇ ਉਸਨੇ ਬਹੁਤ ਗੁਣ ਆਪਣੇ ਬਾਲਕ ਦੇ ਕਹਿਣਾ ਕੀਤੇ ਸੀ।
ਸੁਭ ਲਕਸ਼ਣ ਸਭ ਅੰਗ ਬਤਾਏ,
ਇਸਦੇ ਅੰਗਾਂ ਦੇ ਸਾਰੇ ਜੋ ਸਭ ਲੱਛਣ ਨਿਸ਼ਾਨੀਆਂ ਉਹ ਦੱਸੀਆਂ ਸਨ।
ਹੁਣ ਪਾਉਂਦੇ ਗੋਪਾਲ ਬਖਾਨਾ,
ਫਿਰ ਗੋਪਾਲ ਪਾਤੇ ਦੇ ਪਾਸ ਅਸੀਂ ਬਾਲਕ ਨੂੰ ਪੜ੍ਹਨਾ ਪਾਇਆ ਤੇ ਉਸਨੇ ਕਹਿਣਾ ਕੀਤਾ,
ਹੁਕਮਰੋ ਅਸੇ ਮਤਵਾਨਾ,
ਤੁਹਾਡੇ ਪੁੱਤਰ ਜਿਹੜੇ ਅਰਸ਼ਾ ਕਰਕੇ ਬਹੁਤ ਹੀ ਮਤਵਾਨਾ ਬੁੱਧੀ ਵਾਲੇ ਨੇ।
ਬਾਲਕ ਮੈਂ ਕਾਗਜ਼ ਲੀਨੇ,
ਮੈਂ ਵੇਖ ਕੇ ਆਇਆ ਹਾਂ ਤੇ ਬੱਚਿਆਂ ਦੇ ਚ ਕਾਗਜ਼ ਲੈ ਕੇ ਬੈਠੇ ਨੇ।
ਖੇਤੋਂ ਤੋਂ ਪ੍ਰੀਤ ਚਿਤ ਕਿਨੇ,
ਔਰ ਪ੍ਰੀਤੀ ਜਿਹੜੀ ਹੈ ਚਿਤ ਦੀ ਦੇ ਕੇ ਤੇ ਔਰ ਬੱਚਿਆਂ ਦੇ ਚ ਖੇਲ ਰਹੇ ਸਨ।
ਮੈਂ ਪੁੱਛੋ ਕਿਆ ਖੇਲੋ ਤਾਤਾ,
ਮੈਂ ਪੁੱਛਿਆ ਕਿ ਪਿਆਰੇ ਬਾਲਕ ਤੁਸੀਂ ਕੀ ਖੇਡ ਖੇਡ ਰਹੇ ਹੋ।
ਸੁੰਦਰ ਗਿਰਾ ਕਈ ਸੁਖਦਾਤਾ,
ਸੁਖਦਾਤੇ ਮੇਰੇ ਬਾਲਕ ਨੇ ਬੜੀ ਸੁੰਦਰ ਜਿਹੜੀ ਗਿਰਾ ਬਾਣੀ ਸੀ ਉਹ ਕਹਿਣਾ ਕੀਤੇ।
ਸਭ ਸਲੋਕੀ ਗੀਤਾ ਭਾਖੀ,
ਕਹਿਣ ਲੱਗੇ ਪਿਤਾ ਜੀ ਮੈਂ ਸਭ ਸਲੋਕੀ ਗੀਤਾ ਦਾ ਪਾਠ ਕਰਦਾ ਹਾਂ।
ਜਦ ਪੰਡਿਤ ਤੇ ਪੜ ਕਰ ਰਾਖੀ,
ਕਹਿਣ ਲੱਗੇ ਇਸ ਤਰ੍ਹਾਂ ਮੈਨੂੰ ਸੁਣਾ ਦਿੱਤੀ ਮਾਨੋ ਕਿਸੇ ਪੰਡਿਤ ਤੋਂ ਪਹਿਲਾਂ ਗੀਤਾ ਪੜ ਕੇ ਰੱਖੀ ਹੋਈ ਸੀ।
ਅਬ ਤੋ ਮਤ ਗੁਣਵਾਨ ਜੈਸੀ,
ਹੁਣ ਤਾਂ ਆਪਣੇ ਬਾਲਕ ਦੀ ਜਿਹੜੀ ਮਤ ਬੁੱਧੀ ਹੈ ਚੰਗੇ ਗੁਣੀ ਵਿਦਵਾਨਾਂ ਵਰਗੀ ਹੈ।
ਵੱਡੇ ਹੋਏ ਕਿਆ ਜਾਣੇ ਕੈਸੀ,
ਜਦੋਂ ਵੱਡੇ ਹੋਣਗੇ ਕੀ ਜਾਣੀਏ ਤੇ ਕਿਹੋ ਜਿਹਨਾਂ ਦੀ ਬੁੱਧੀ ਹੋ ਜਾਵੇਗੀ।
ਹੁਣ ਪਰ ਕੈਦ ਭਈ ਗੁਰਮਾਤਾ,
ਬਾਬੇ ਕਾਲੂ ਦੇ ਮੁਖੋਂ ਇਹ ਬੋਲ ਸੁਣ ਕੇ ਸਤਿਗੁਰੂ ਮਹਾਰਾਜ ਜੀ ਦੇ ਮਾਤਾ ਤ੍ਰਿਪਤਾ ਜੀ ਸਾਹਿਬ ਸੰਗੀ ਕਹਿਣ ਲੱਗੇ,
ਸੁਭ ਲਕਸ਼ਣ ਇਸ ਮੈਂ ਬਖਿਆਤਾ,
ਕਹਿਣ ਲੱਗੇ ਹਾਂ ਪਤੀ ਦੇਵ ਜੀ ਸਾਡੇ ਬਾਲਕ ਦੇ ਅੰਦਰ ਸੁਭ ਲਕਸ਼ਣ ਨੇ ਨਿਸ਼ਾਨੀਆਂ ਚੰਗੀਆਂ ਬਖਿਆਤਾ ਪ੍ਰਗਟ ਹਨ।
ਮਦਨ ਪ੍ਰਸੰਨ ਕਮਲ ਜਿਵੇਂ ਬਿਕਸਾ,
ਔਰ ਇਹਨਾਂ ਦਾ ਚਿਹਰਾ ਇਤਨਾ ਪ੍ਰਸੰਨ ਰਹਿੰਦਾ ਜਿਵੇਂ ਕਮਲ ਖਿੜਿਆ ਹੋਇਆ ਬੰਦਾ,
ਰੋਦਨ ਸ਼ਬਦ ਨਾ ਮੁਖ ਤੇ ਲਿਖਸਾ,
ਕਦੇ ਰੋਣ ਦਾ ਸ਼ਬਦ ਆਵਾਜ਼ ਇਹਨਾਂ ਦੇ ਮੁਖੋਂ ਨਹੀਂ ਨਿਕਲਿਆ ਹੈ।
ਖੇਲਤਾ ਦੇਤ ਨਾ ਗਾਰੀ,
ਬੱਚਿਆਂ ਦੇ ਚ ਖੇਡਦਿਆਂ ਪਿਆਰ ਇਤਨਾ ਬੱਚਿਆਂ ਨੂੰ ਕਰਦੇ ਕਦੇ ਗਾਲੇ ਨੀ ਆਪਣੇ ਮੁਖ ਤੋਂ ਕੱਢੇ।
ਨਰੇ ਨਾ ਕਿਸਿਓ ਮਧੁਰ ਉਚਾਰੀ,
ਕਿਸੇ ਦੇ ਨਾਲ ਵੀ ਕਦੇ ਇਹਨਾਂ ਨੇ ਲੜਾਈ ਨੀ ਕੀਤੀ, ਮਿੱਠੇ ਬਚਨ ਉਚਾਰਦੇ ਆ।
ਹਰ ਨਾਰੀ ਸਭ ਕਰਤ ਵਡਾਈ,
ਜਿੰਨੇ ਵੀ ਅਸਤੀ ਪੁਰਸ਼ ਨੇ ਸਾਰੇ ਇਹਨਾਂ ਦੀ ਵਡਿਆਈ ਕਰਦੇ ਆ।
ਸੰਗ ਫਿਰੇ ਬਾਲਕ ਮਰਿਆਈ,
ਬੱਚੇ ਜਿਹੜੇ ਬਰਿਆਈ ਬਦੋ ਬਦੀ ਇਹਨਾਂ ਦੇ ਨਾਲ ਪਿਆਰ ਦੇ ਖਿੱਚੇ ਹੋਏ ਤੁਰੇ ਫਿਰਦੇ ਨੇ।
ਬ੍ਰਿਧ ਨਰਮ ਜਿਉਂ ਭਨੇ ਕਹਾਣੀ,
ਜਿਸ ਤਰ੍ਹਾਂ ਕੋਈ ਮਹਾਨ ਵਿਦਵਾਨ ਹੁੰਦਾ ਬਜ਼ੁਰਗ ਹੁੰਦਾ ਬ੍ਰਹਮ ਗਿਆਨੀ, ਇਸ ਤਰ੍ਹਾਂ ਦੀਆਂ ਕਥਾਵਾਂ ਪ੍ਰੇਮ ਤੇ ਗਿਆਨ ਵੈਰਾਗ ਦੀਆਂ ਉਚਾਰਨ ਕਰਦੇ ਨੇ।
ਮਾਨ ਵਿਸਾਲ ਸੁਣੇ ਹਿਤ ਠਾਣੀ,
ਜਿਤਨੇ ਵੀ ਬੱਚੇ ਉਹ ਪਿਆਰ ਦੇ ਨਾਲ ਪਿਆਰ ਕਰਦੇ ਆ ਇਹਨਾਂ ਕਥਾਵਾਂ ਨੂੰ ਸੁਣਦੇ ਨੇ।
ਮਾਤਾ ਸਦ ਉਸਤਤ ਕਹਿ ਕਰ,
ਮਾਤਾ ਤੇ ਪਿਤਾ ਨੇ ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਕਹਿ ਕੇ ਆਪਣੇ ਬਾਲਕ ਦੇ
ਅਮੋਦ ਸੰਗ ਭੇਗ ਵਰ
ਕਰਦੇ। ਸਾਧ ਸੰਗਤ ਜੀ ਬਹੁਤ ਹੀ ਅਮੋਦ ਪ੍ਰਸੰਤ ਜਾਂ ਅਮੋਦ ਆਨੰਦ ਤੇ ਖੇੜਾ ਜਿਹੜੇ ਤੇ ਉਸ ਕਰਕੇ ਸਾਧ ਸੰਗਤ ਜੀ ਗਹਿ ਪਰ ਪਾਲਕੀ ਬਹੁਤ ਗੰਭੀਰ ਹੋ ਗਏ।
ਸ੍ਰੀ ਨਾਨਕ ਖੇਡ ਮਚਾਵਤ,
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੱਚਿਆਂ ਦੇ ਖੇਡ ਨੂੰ ਮਚਾ ਰਹੇ ਨੇ।
ਤਲਵੰਡੀ ਕੀ ਬੀਤੀ ਧਾਵਤ,
ਜੋ ਤਲਵੰਡੀ ਨਗਰੀ ਦੀਆਂ ਬੀਤੀ ਗਲੀਆਂ ਉਹਨਾਂ ਦੇ ਚ ਭੱਜ ਦੌੜ ਕਰ ਰਹੇ ਨੇ।
ਕਦੇ ਧਰੋਵਰ ਜਸਪਤ ਕੂਦਾ ਹੈ,
ਕਦੇ ਬੱਚਿਆਂ ਦੇ ਸਮੇਤ ਬਿਰਸ਼ ਦੇ ਉੱਤੇ ਚੜ ਕੇ ਛਾਲਾ ਮਾਰਦੇ ਥੱਲੇ।
ਸਿਸਕੋ ਸਿਸ ਮੇਰਾ ਲੋਚਨ ਹੁੰਦਾ ਹੈ,
ਕਈ ਵਾਰੀ ਸਾਹਿਬ ਸੰਗਤ ਜੀ ਦਾਈ ਦੀ ਖੇਡ ਖੇਡਣ ਵਾਸਤੇ ਤੇ ਸਿਸ ਕੋ ਸਿਸ ਮਿਲ ਤੇ ਬੱਚੇ ਨੂੰ ਬੱਚਾ ਮਿਲ ਕੇ ਤੇ ਲੋਚਨ ਹੁੰਦਾ ਉਹਦੀਆਂ ਅੱਖਾਂ ਦੇ ਤਾਂ ਮੀਟ ਦਿੰਦੇ ਨੇ। ਔਰ ਸਾਹਿਬ ਸੰਗਤ ਜੀ ਭੱਜ ਜਾਂਦੇ ਤੇ ਪਕੜਾਈ ਨਹੀਂ ਦਿੰਦੇ ਹਨ।
ਅਤ ਲਗਤਾ ਕਰ ਸ਼ਵਹਿਦਾਈ,
ਹਾਂਜੀ ਅਤ ਲਗਤਾ ਕਰ ਬਹੁਤ ਲਗਤਾ ਕਾਹਲੀ ਕਰਕੇ ਜਿਹੜਾ ਦਾਈ ਬਣਿਆ ਹੋਇਆ ਬੱਚਾ ਹੁੰਦਾ ਉਹ ਛੂਹਣ ਵਾਸਤੇ ਜਾਂਦਾ ਹੈ।
ਇੱਕ ਇੱਕ ਕੋਲੇ ਕੰਧ ਉਚਾਈ
ਤੇ ਫੇਰ ਸਾਹਿਬ ਸੰਗਤ ਜੀ ਇੱਕ ਇੱਕ ਬੱਚੇ ਨੂੰ ਆਪਣੇ ਮੁੰਡੇ ਦੇ ਉੱਤੇ ਚੱਕ ਕੇ
ਜਾਏ ਨਿਸ਼ਾਨੀ ਜਾਂ ਬਣਾਈ
ਤੇ ਜਾਏ ਫਿਰ ਉਹ ਦਾਈ ਬਣਿਆ ਹੋਇਆ ਬੱਚਾ ਉੱਥੇ ਲੈ ਕੇ ਆਪਣੇ ਮੁੰਡਿਆਂ ਤੇ ਚੜਾ ਕੇ ਘਨੇੜੀ ਉਹਨਾਂ ਨੂੰ ਲਜਾਂਦਾ ਹੈ। ਇੱਕ ਬੱਚੇ ਨੂੰ ਦਾਈ ਥਾਪ ਲੈਂਦੇ ਆ ਤੇ ਉਸ ਨੂੰ ਹੱਥ ਲਾ ਜਾਣਾ ਛੇਤੀ ਦੇ ਨਾਲ ਤੇ ਫੇਰ ਦੌੜ ਜਾਣਾ। ਉਹ ਦਾਈ ਜਿਸ ਖਿਲਾੜੀ ਨੂੰ ਹੱਥ ਲਾ ਦੇਵੇ ਫਿਰ ਉਹ ਦਾਈ ਬਣਾਇਆ ਜਾਂਦਾ اس ڈنگ دے نال ایک کھیڑ ہے یہ دائی دی کھیڑ دے تائیں کھیڑ دے ہم
یا بہتور بناوے تیری
جتے ساتھ سنگی مٹی کتھی کر کے تیری بنائی ہوئے ہندی مٹی دے
مگل کود کلاچنا کیری
تے باب مہت مہت کے ساتھ سنگی کود کے تے کلاچن کیری تے اور شرطاں بن بن کے ساتھ سنگی شالاں مارن دیاں تے شالاں مار دے نے
بیدی بنسن کے سس چارو
جو بیدیاں دے بانس دے سس بچے چارو سندر ہن
جن پیرے بھوکھن تنکارو
جنہاں دے ساتھ سنگی بھوکھن جڑے گہنے تے تنکارو آواز کرن والے سندر پہنے ہوئے نے
بہ بیسن کے سس تے تھائی
بہت سارے جڑے بیس لوک نے بانی لوک نے تے انہاں دے بچے وی اوتھے آندے ہن
کاک پنکھ جنسیس بنائی
سارے کمبا وانگ سندر جنا نے اپنے سر دے کے سانج جڑے پٹے وہ بنائے ہوئے نے
وپرن کے بالک مل برندا
بہت سارے برہمنا دے بچے جڑے مل کر کے
کھیل تجے نہ سنگ مکندا
مکتی داتے بالک سرو گرو نانک صاحب مہاراج جی دے نال کھیڑ دے ہاں تے کھیڑ نو چھڑ دے نہیں ہاں
ایک بار بارک جو آیو
ایک واری سدگرو مہاراج دے سنبرگ دے اندر جو بچہ آ گیا
چت برمایو
پھر وہ مڑ مڑ کے آنا اس کا چت ایسا پکدا تے موہت ہو جاتا
دور پال جاگے جن ماتھے
بھائی صاحب بھائی بالا جی کہندے جنہاں دے متھے دے بھاگ دور بہت جاگ پئے کیونکہ کتھا بھائی بالا جی کہہ رہے ہیں شری کھڈور صاحب نگر شری امرتسر دے ضلع وچ ہے گرو انگد دیو مہاراج دوجے پاتشاہ اس کتھا نو لکھا رہے ہیں بھائی پیڑا مکھا سلطان بندہ لکاری شک لکھ رہا ہے باقی سروتے گرو انگد دیو مہاراج گرو امرداس مہاراج جی بابا بڈھا جی بھائی جیوا جی بھائی تنگا جی اس طرح بھائی پارو جی جلکا ایسے مہاپرش جڑے یہ سروتے اس کتھا نو سن رہے نے بھائی بالا جی اس کتھا نو اچارن کر رہے نے اس واسطے کہندے جنہاں بچیاں دے جڑے بھاگ بہت ہی متھے دے جاگ پئے
اس پرس نو بولن ساتھے
او سدگرو مہاراج جی دے نال سندر بچنا دے تائیں بولدے آ تے سپرس اور ہتھاں دی شو جڑی ہے جاناں دی سنگت دی شو اس نو پراپت کردے نے
ناراج شاند سسو وکھے بنا لکھے
آنی سسو بچیاں دے وچ بنا جانے تو
اکھیل کھیل کھیل ہی
جو سدگرو مہاراج جی اکھیل سروپ ہن پال کی اکھیل کھیلن تو رہت انہاں دا واسطہ سروپ جڑا ہے وہ کھیلن تو رہت ہے تے کھیل کھیل ہی تے سرگن سروپ دھار کے کھیڈاں دے تائیں کھیڈ رہے ہیں کیونکہ نرگن سروپ دے اندر کھیڈن واسطے کوئی ہاتھ پیر نہیں ہوندے اور سرگن سروپ دے اندر ہن نرگن سروپ دے اندر کوئی نیتر بھی نہیں ہے سرگن سروپ دے ایک نیتر نے سہس تاو نین نام نین ہے تو ہی کو سہس موت ننا ایک تو ہی سہس پاپ بمل نان ایک پاپ گند وین سہس تاو گند ایک جلت موہی اور ہزارہ گھران اندرے سرگن سروپ دے ہیں تے نرگن وچ ایک بھی گھران اندریا نہیں ہزارہ پیر سرگن سروپ وچ نے اور نرگن سروپ وچ ایک بھی پیر نہیں ہے تے اور ہزارہ نیتر سرگن سروپ دے اندر نے نرگن دے ایک بھی نیتر نہیں اس واسطے سدگراں نوں اکھیل کہا جو واسطہ سروپ نرگن سروپ ہے وہ اکھیل ہے اتھے ہتھ پیراں دی کوئی کریا نہیں ہے اور سرگن سروپ دھار کے نرگن تو انہاں کھیٹاں دے تائیں سدگرو تلوڈی دیا نگریاں دے نگری دے بچیاں دے نال اس کھیل نوں کھیل رہے نے
ملائے برند بال کو
بہت سارے بچیاں نوں ملا کے اپنے نال
مہیر لال میں نہیں
لال جو پیارے پتر نے جا لال جو پیارے سدگرو مہاراج جی نے پہیل میل ہی پہیل تک تک کے بچیاں نوں ایک دوجے دے نال میل دے ہاں پیارے پتر بابا کالو جی دے سدگرو مہاراج جی
شریر ہیت دمب
آجی تر شریر ہیت کہندے نے کہ جیڑا سدگرو نے اپنا سرگن سروپ دھاریا ہے دمب مان کو نکندنا اوہدا کارن کی ہے دم تے مان نو کٹن واسطے سرگراں نے سرگن سروپ شریر دھارنا کیتا ہے
سنتوک سنگھ بند دو
بھائی سنتوک سنگھ جی کہندے دوویں ہاتھ جوڑ کے
کری مکند بندنا
ਬਖਤੀ ਦਾਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮੈਂ ਬੰਦਨਾ ਮੱਥਾ ਟੇਕਦਾ ਏ ਨਾਰਾਜ ਸਨ ਦੇ ਜਾਪੋ ਚਾਰਨ ਕੀਤਾ
ਕਬੇਤੀ ਮਾਨ ਗੇ ਮੱਲਾ ਛਪਾਰੀ ਵੀਰ ਭੱਦਰ ਦਾ ਛਪਾਰੀ
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇੱਥੇ ਗੁਰਸਿੱਖ ਦੇ ਜਾਂ ਗੁਰੂ ਦਾ ਜੋ ਸਿੱਖ ਪ੍ਰਤੀ ਫਰਜ਼ ਹੈ ਉਹ ਕੀ ਹੈ ਤੇ ਗੁਰੂ ਦਾ ਸਿੱਖ ਪ੍ਰਤੀ ਕੀ ਫਰਜ਼ ਹੈ ਸਤਿਗੁਰ ਸਿੱਖ ਕੇ ਬੰਧਨ ਕੱਟ ਹੈ ਇਹ ਗੁਰੂ ਦਾ ਸਿੱਖ ਪ੍ਰਤੀ ਫਰਜ਼ ਹੈ ਸਿੱਖ ਦਾ ਫਰਜ਼ ਕੀ ਹੈ ਸਿੱਖ ਦਾ ਫਰਜ਼ ਹੈ ਗੁਰ ਕਾ ਸਿੱਖ ਵਿਕਾਰ ਤੇ ਹਟ ਗੁਰੂ ਦਾ ਸਿੱਖ ਵਿਕਾਰਾਂ ਤੋਂ ਹਟ ਜਾਵੇ ਤੇ ਸਤਿਗੁਰੂ ਸਿੱਖ ਦੇ ਕੇ ਬੰਧਨ ਕੱਟ ਦਿੰਦੇ ਨੇ ਔਰ ਉਸ ਗੁਰੂ ਤੇ ਗੁਰੂ ਦੇ ਸਿੱਖ ਦੇ ਤੇ ਗੁਰੂ ਦੇ ਸਿੱਖ ਆਪਣੇ ਸਿੱਖ ਦੇ ਉੱਤੇ ਗੁਰੂ ਦੀ ਐਸੀ ਬਖਸ਼ਿਸ਼ ਹੋ ਜਾਂਦੀ ਹੈ ਕਿ ਉਸ ਦੇ ਮੋਹ ਔਰ ਮਮਤਾ ਅਹੰਕਾਰ ਐਸੇ ਔਗਣਾਂ ਨੂੰ ਕੱਟਣ ਵਾਸਤੇ ਸਤਿਗੁਰੂ ਬਲਵਾਨ ਨੇ ਔਰ ਇੱਥੇ ਹੁਣ ਦ੍ਰਿਸ਼ਟਾਂਤ ਦਿੰਦੇ ਨੇ ਬਾਣ ਜਿਮ ਦਰਸ਼ ਪਰ ਭਾਈ ਸੰਤੋਖ ਸਿੰਘ ਜੀ ਕਾਲ ਦੇਖੋ ਕਿਤਨੀ ਸੁੰਦਰ ਹੈ ਕਵਿਤ ਹੈ ਇਹ ਜਿਸ ਤਰ੍ਹਾਂ ਕਹਿੰਦੇ ਬਾਣ ਤੀਰ ਜਿਹੜਾ ਉਹ ਆਪਣੇ ਨਿਸ਼ਾਨੇ ਦੇ ਉੱਤੇ ਜਾ ਕੇ ਸਹੀ ਲੱਗਦਾ ਹੈ
ਵੀਰ ਭੱਦਰ ਦਾ ਛਪਾਰੀ
ਵੀਰ ਭੱਦਰ ਸਾਹਿਬ ਸੰਜੀ ਇੱਕ ਸੂਰਮਾ ਸੀ ਤੇ ਦਰਸ਼ ਪਰਜਾ ਪਦ ਦੇ ਉੱਤੇ ਗਿਆ ਸੀ ਇਹਦਾ ਕਾਰਨ ਇਹ ਸੀ ਦਰਸ਼ ਪਰਜਾ ਪਦ ਦੀਆਂ ਬਹੁਤ ਸਾਰੀਆਂ ਲੜਕੀਆਂ ਸੀ ਇੱਕ ਲੜਕੀ ਜਿਹੜੀ ਪਾਰਵਤੀ ਸੀ ਨਾ ਉਹ ਸ਼ਿਵ ਜੀ ਨਾਲ ਵਿਆਹੇ ਹੋਏ ਸੀ ਦਰਸ਼ ਪਰਜਾ ਪਦ ਨੇ ਇੱਕ ਬਹੁਤ ਵੱਡਾ ਜੱਗ ਕੀਤਾ ਔਰ ਉਹਦੇ ਸ਼ਿਵ ਜੀ ਨੂੰ ਨਾ ਸੱਦਿਆ ਚਲੋ ਪਾਰਵਤੀ ਚਲੇ ਗਈ ਗੁੱਸਾ ਥੋੜਾ ਸੀ ਚਲੋ ਪਤੀ ਨੂੰ ਨਹੀਂ ਸੱਦਿਆ ਤਾਂ ਵੀ ਠੀਕ ਪਰ ਜਿਸ ਵੇਲੇ ਜੱਗ ਦੇ ਵਿੱਚੋਂ ਜਿਹੜਾ ਉਹਦੇ ਪਤੀ ਦੇਵ ਦਾ ਹਿੱਸਾ ਸੀ ਨਾ ਉਹਦੇ ਨਾਲ ਕੱਢਿਆ ਉਹਦੀ ਮਨੌਤ ਨਾ ਕੀਤੀ ਜਦੋਂ ਆਪਣੇ ਪਤੀ ਦੀ ਮਨੌਤ ਹੁੰਦੀ ਸਤਸੰਗ ਜੀ ਨਾ ਵੇਖੀ ਤੇ ਨਹੀਂ ਮਨੌਤ ਕੀਤੇ ਮੇਰੇ ਪਤੀ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਹੈ ਤੇ ਉਸ ਵੇਲੇ ਪਾਰਵਤੀ ਨੇ ਸ਼ਿਵ ਨੂੰ ਆਰਾਧਿਆ ਬੜੇ ਗੁੱਸੇ ਵਿੱਚ ਆ ਗਏ ਬੜੇ ਵਚਨ ਜਿਹੜੇ ਸੀ ਗੁੱਸੇ ਦੇ ਉਚਾਰਨ ਕੀਤੇ ਔਰ ਸ਼ਿਵ ਜੀ ਜਿਹੜਾ ਤੇ ਉਸਦੀ ਆਰਾਧਨਾ ਤੋਂ ਉੱਥੇ ਪਹੁੰਚ ਗਿਆ ਸ਼ਿਵ ਜੀ ਨੇ ਗੁੱਸੇ ਵਿੱਚ ਆ ਕੇ ਕਿਹਾ ਮੇਰਾ ਹਿੱਸਾ ਨਹੀਂ ਕੱਢਿਆ ਮੇਰੀ ਮਨੌਤ ਨਹੀਂ ਕੀਤੀ ਕਹਿੰਦੇ ਨੇ ਆਪਣੀਆਂ ਜਟਾਂ ਨੂੰ ਇਤਨੇ ਕ੍ਰੋਧ ਨਾਲ ਸਤਸੰਗ ਜੀ ਹਿਲਾਇਆ ਤੇ ਝੰਡਿਆ ਤੇ ਉਹਦੇ ਚ ਇੱਕ ਵੀਰ ਭੱਦਰ ਦੈਂਤ ਨਿਕਲਿਆ ਔਰ ਉਸ ਵੀਰ ਭੱਦਰ ਦੈਂਤ ਨੇ ਦਸ਼ ਪਰਜਾ ਪਦ ਨੂੰ ਮਾਰ ਦਿੱਤਾ ਜੰਗ ਕਰਕੇ ਇਸ ਵਾਸਤੇ ਇੱਕ ਕਥਾ ਹੈ ਇੱਕ ਦ੍ਰਿਸ਼ਟਾਂਤ ਹੈ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਵੀਰ ਭੱਦਰ ਦਸ਼ ਪਰ ਜਿਵੇਂ ਵੀਰ ਭੱਦਰ ਜਿਹੜਾ ਸੀ ਦਸ਼ ਪਰਜਾ ਪਦ ਦੇ ਉੱਤੇ ਉਹਨੂੰ ਮਾਰਨ ਵਾਸਤੇ ਕਾਲੇ ਨਾਲ ਗਿਆ ਸੀ
ਨਦੀ ਮੱਧ ਮੱਛ ਪਾਰੀ ਦਾਸ ਜਾਨ ਪਾਨ
ਜਿਸ ਤਰ੍ਹਾਂ ਨਦੀ ਦੇ ਮੱਧ ਵਿੱਚ ਜੋ ਮੱਛ ਹੈ ਮੱਛ ਦੇ ਉੱਤੇ ਦਾਸ ਜਾਲ ਪਾਨ ਹੈ ਦਾਸ ਕਹਿੰਦੇ ਨੇ ਘਿਓਰ ਨੂੰ ਜਿਵੇਂ ਉਹ ਜਾਲ ਪਾਉਂਦਾ ਹੈ ਮੱਛੀਆਂ ਨੂੰ ਫੜਨ ਵਾਸਤੇ ਘਿਓਰ ਜਿਹੜਾ ਹੈ
ਸ਼ੇਰ ਗਿਮ ਪੱਛ ਪਾਰੀ ਬਾਗ ਗਿਮ ਪੱਛ ਪਾਰੀ
ਜਿਸ ਤਰ੍ਹਾਂ ਸ਼ੇਰ ਜਿਹੜਾ ਸਤਸੰਗ ਜੀ ਸ਼ਿਕਾਰ ਦੇ ਉੱਤੇ ਜਾਂਦਾ ਹੈ ਸ਼ਿਕਾਰ ਮਾਰੇ ਤੋਂ ਬਿਨਾਂ ਮੁੜਦਾ ਨਹੀਂ ਹੈ ਬਾਹਰ ਜਿਵੇਂ ਪੱਛ ਪਰ ਜਿਵੇਂ ਬਾਹਰ ਜਿਹੜਾ ਪੰਛੀਆਂ ਦੇ ਉੱਤੇ ਝਪਟ ਮਾਰ ਕੇ ਪੈਂਦਾ ਹੈ
ਚੰਡ ਬਿੜਾ ਲੱਛ ਪਾਰੀ ਕੀਨ ਦੁੱਤ ਹਾਨ ਹੈ
ਦੈਂਤਾਂ ਦੇ ਜੰਗ ਦੇ ਵਿੱਚ ਇੱਕ ਬਿੜਾ ਲੱਛ ਦੈਂਤ ਸੀ ਜਿਹੜੀਆਂ ਬਿੱਲੇ ਵਰਗੀਆਂ ਅੱਖਾਂ ਬਿਲੀਆਂ ਸਨ ਇਸ ਵਾਸਤੇ ਉਹਦੇ ਉੱਤੇ ਚੰਡੀ ਦੇ ਕ੍ਰੋਧਵਾਨ ਹੋ ਕੇ ਗਏ ਸੀ ਬਹੁਤ ਔਰ ਉਸਨੂੰ ਮਾਰ ਦਿੱਤਾ ਸੀ ਜਿਵੇਂ ਚੰਡੀ ਬਿੜਾ ਲੱਛ ਦੈਂਤ ਦੇ ਉੱਤੇ ਮਾਰਨ ਵਾਸਤੇ ਕਾਲੀ ਨਾਲ ਗਏ ਸੀ ਤੇ ਕੀਨ ਦੁੱਤ ਹਾਨ ਹੈ ਉਹਦੀ ਸੋਭਾ ਨੂੰ ਹਾਨ ਨਾਸ ਕਰ ਦਿੱਤਾ ਦੈਨ ਦੇ
ਰਾਮ ਚਿੱਤ ਪਾਲ ਪਾਰੀ ਰਾਮ ਸੁਰ ਸਾਲ ਪਾਰੀ
ਰਾਮ ਚਿੱਤ ਪਾਲ ਪਰ ਤੇ ਰਾਮ ਸਾਧ ਸੰਗ ਜੀ ਹੈ ਸ੍ਰੀ ਕ੍ਰਿਸ਼ਨ ਦਾ ਭਰਾ ਬਲਭੱਦਰ ਜਿਹੜਾ ਹੈ ਤੇ ਜਾਂ ਰਾਮ ਚਿੱਤ ਪਾਲ ਪਰ ਤੇ ਇਸ ਤਰ੍ਹਾਂ ਜਿਵੇਂ ਰਾਮ ਦਾ ਅਰਥ ਹੈ ਇੱਥੇ ਪਰਸ ਰਾਮ ਤੇ ਚਿੱਤ ਪਾਲ ਦਾ ਅਰਥ ਹੈ ਛੱਤਰੀ ਜੋ ਧਰਤੀ ਦੀ ਪਾਲਣਾ ਕਰਨ ਵਾਲੇ ਸੀ ਉਹਨਾਂ ਦੇ ਉੱਤੇ ਗਿਆ ਸੀ ਇਹ ਕਥਾ ਬੜੀ ਲੰਬੀ ਹੈ ਜਮਦਰੰਗੀ ਤੇ ਸਾਂਸਰ ਵਾਲੋ ਦੋ ਸਾਧੂ ਲੱਗਦੇ ਸੀ ਔਰ ਜਮਦਰੰਗੀ ਦੇ ਘਰ ਵਾਲੀ ਰੇਣਕਾ ਇਹਦੀ ਭੈਣ ਜੰਗਲ ਵਿੱਚ ਆਈ ਫੌਜਾਂ ਦੇ ਸਮੇਤ ਸਾਂਸਰ ਬਾਹੂ ਆਇਆ ਉਹਨੂੰ ਮਿਲਣ ਵਾਸਤੇ ਇੱਛਾ ਕੀਤੀ ਪਤੀ ਵੀ ਕਿਹਾ ਨਾ ਜਾ ਰਾਜਾ ਨਾ ਕਦਾ ਮੇਲਾ ਹੱਥ ਕੀਤਾ ਚਲੇ ਗਏ ਉਹਦੀ ਭੈਣ ਨੇ ਕਿਹਾ ਤੇ ਮੇਰੀ ਭੈਣ ਮਿਲਣ ਵਾਸਤੇ ਆਈ ਕਹਿੰਦੇ ਇਹਨੇ ਕਿਹੜਾ ਨਿੰਦਾ ਕਰ ਦੇਣਾ ਕੰਗਲੇ ਲੋਕ ਆ ਇਹ ਜੰਗਲ ਵਿੱਚ ਰਹਿੰਦੇ ਆ ਗੁੱਸਾ ਖਾ ਕੇ ਆ ਗਈ ਤਰਕ ਖਾ ਕੇ ਕਹਿੰਦੀ ਵੱਜਦੀ ਤਾਂ ਜੇ ਨਿਉਂਦਾ ਸਾਰੀ ਫੌਜ ਨੂੰ ਕਰੇ ਉਹਨੇ ਕਾਮ ਦਿਨ ਗਊ ਮੰਗਾਈ, ਸਾਰੀ ਫਲ ਨੂੰ ਮਹਿੰਦਾ ਖੁਆਇਆ। ਕਹਿੰਦਾ ਇਹ ਤੂੰ ਕਿੱਥੋਂ ਲਈ ਆਉਣਾ ਕੁਟੀਆ ਚ? ਜਦੋਂ ਜਾ ਕੇ ਵੇਖਿਆ ਕਾਮ ਦਿਨ ਗਊ ਬੰਨੀ ਹੋਈ, ਕਹਿੰਦਾ ਮੈਨੂੰ ਦੇਵੇ? ਕਹਿੰਦਾ ਤੁਹਾਨੂੰ ਧਰਤੀ ਰਾਜਿਆਂ ਨੂੰ ਦਿੱਤੀ ਕਾਮ ਦਿਨ ਗਊ, ਇਹ ਨੀ ਮਿਲ ਸਕਦੀ, ਤੇ ਇਸ ਵਾਸਤੇ ਸਾਡੇ ਰਿਸ਼ੀਆਂ ਲਈ। ਉਹਨੇ ਚੋੜਾਤੀ ਬੇਨਤੀ ਕਰਕੇ ਜਾ ਆਪਣੇ ਲੋਕ ਨੂੰ। ਔਰ ਇਸ ਗੁੱਸੇ ਵਿੱਚ ਸਾਂਸਰ ਬਾਲੀ ਨੇ ਜਮਦਰਨੀ ਰਿਸ਼ੀ ਨੂੰ ਮਾਰ ਦਿੱਤਾ। ਔਰ ਸਤਸੰਗ ਜੀ, ਸਾਂਸਰ ਬਾਲੂ ਛਤਰੀ ਸੀ, ਜਮਦਰਨੀ ਰਿਸ਼ੀ ਬਾਹਮਣ ਸਿਰਾ। ਫਿਰ ਕੀ ਹੋਇਆ, ਇਸ ਦੀ ਮਾਤਾ ਜਿਹੜੀ ਸੀ ਨਾ, ਪਰਸਰਾਮ ਦਾ ਪੁੱਤਰ ਸੀ ਜਮਦਰਨੀ ਰਿਸ਼ੀ ਦਾ, ਇਹ ਤਪ ਕਰਨ ਗਿਆ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ 21 ਵਾਰੀ ਫਿਰ ਇਸਨੇ ਆਪਣੇ ਸਰੀਰ ਨੂੰ ਪੀੜਤ ਕੀਤਾ। ਰੇਣਕਾ 7 ਦਹਾਕੜੀਆਂ ਆਪਣੇ ਪੱਟਾਂ ਤੇ, 7 ਛਾਤੀ ਤੇ, 7 ਮੂੰਹ ਦੇ ਉੱਤੇ ਮਾਰੀਆਂ 21 ਵਾਰੀ। ਤੇ ਇਸਦਾ ਪੁੱਤਰ ਆਇਆ ਪਰਸਰਾਮ, ਕਹਿੰਦਾ ਮਾਤਾ ਤੂੰ 21 ਵਾਰੀ ਆਪਣੇ ਸਰੀਰ ਨੂੰ ਪੀੜਤ ਕੀਤਾ, ਸਿਆਪਾ ਕੀਤਾ, ਤੇ ਮੈਂ 21 ਵਾਰੀ ਛਤਰੀਆਂ ਨੂੰ ਮਾਰਾਂਗਾ। 21 ਵਾਰੀ ਛਤਰੀਆਂ ਨੂੰ ਮਾਰ ਕੇ ਨਾ ਉਹਨਾਂ ਦੇ ਸਾਥ ਸੰਜੀ ਖੂਨ ਦੇ ਕੁੰਡ ਵਿੱਚ ਨਹਾਤਾ। ਔਰ ਨਾਮ ਜਿਹੜਾ ਸ਼ਹਿਰ ਹੈ ਪੌਂਟਾ ਸਾਹਿਬ ਸਤਿਗੁਰਾਂ ਨੇ ਵਸਾਇਆ, ਔਰ ਪੌਂਟੇ ਸਾਹਿਬ ਤੋਂ ਨੇੜੇ ਨਾਮ ਤੋਂ ਥੱਲੇ ਨੂੰ ਉਹ ਰੇਣਕਾ ਕੁੰਡ ਬਣਿਆ ਹੋਇਆ, ਜਿੱਥੇ ਕਿ ਉਹਨਾਂ ਦੇ ਖੂਨ ਦੇ ਕੁੰਡ ਵਿੱਚ ਨਹਾਉਂਦਾ ਸੀ ਪਰਸਰਾਮ ਮਾਰ ਕੇ ਛਤਰੀਆਂ ਨੂੰ ਬਾਹਮਣਾਂ ਨੂੰ ਰਾਜ ਦਿੰਦਾ ਸੀ। ਔਰ ਸਾਧ ਸੰਗਤ ਜੀ, ਫੇਰ ਛਤਰੀਆਂ ਨੇ ਰਾਜ ਖੋ ਲੈਣਾ, ਫੇਰ ਇਹਨੇ ਦੇਣਾ। 21 ਵਾਰ ਰਾਜ ਦਿੱਤਾ, 21 ਵਾਰ ਖੂਨ ਦੇ ਕੁੰਡ ਵਿੱਚ ਨਹਾਇਆ, ਪਰ ਬਾਹਮਣ ਫਿਰ ਵੀ ਗੜਵੀਆਂ ਫੜ ਕੇ ਮੰਗਦੇ ਵੇਖੇ, ਤੇ ਪਰਸਰਾਮ ਨੂੰ ਫਿਰ ਰੋਣਾ ਪਿਆ। ਪਰਸਰਾਮ ਰੋਵੇ ਘਰ ਆਇਆ, ਇਹ ਕਥਾ ਹੈ। ਔਰ ਭਾਈ ਸਾਹਿਬ ਨੇ ਅੱਧੀ ਪੰਕਤੀ ਵਿੱਚ ਇਹ ਕਥਾ ਐਡੀ ਵੱਡੀ ਲਿਖ ਦਿੱਤੀ ਹੈ। ਭਾਈ ਸਾਹਿਬ ਕਹਿੰਦੇ ਨੇ ਜਿਵੇਂ ਰਾਮ ਸ਼ਿਤਪਾਲ ਪਰਸਰਾਮ, ਜਿਵੇਂ ਸ਼ਿਤਪਾਲ ਛਤਰੀ ਰਾਜਿਆਂ ਦੇ ਉੱਤੇ ਉਹਨਾਂ ਨੂੰ ਮਾਰਨ ਵਾਸਤੇ ਗਿਆ ਸੀ,
ਰਾਮ ਸੁਰ ਸਾਲ ਪਾਰੀ
ਇੱਕੀ ਵਾਰੀ ਮਾਰ ਕੇ ਉਹਨਾਂ ਦੇ ਖੁੰਡ ਦੇ ਖੂਨ ਖੂਨ ਦੇ ਕੁੰਡ ਵਿੱਚ ਨੱਚਦਾ, ਬਾਹਮਣਾਂ ਨੂੰ ਰਾਜ ਦਿੱਤਾ। ਇਸ ਵਾਸਤੇ ਰਾਮ ਸੁਰ ਸਾਲ ਪਾਰ, ਇੱਥੇ ਹੁਣ ਰਾਮ ਰਾਮਚੰਦਰ ਦਾ ਨਾਮ, ਤਿੰਨ ਰਾਮ ਸ਼ਬਦ ਨੇ, ਅਰਥ ਵੱਖਰਾ ਵੱਖਰਾ। ਰਾਮ ਸ੍ਰੀ ਰਾਮਚੰਦਰ ਤ੍ਰੇਤੇ ਦੇ ਅਵਤਾਰ, ਸੁਰ ਸਾਲ ਪਰ, ਸੁਰ ਦੇਵਤਿਆਂ ਨੂੰ ਸਾਲ ਦੁੱਖ ਦੇਣ ਵਾਲਾ ਕੀ ਸੀ, ਰਾਵਣ ਦੇਵਤੇ ਸਾਲ ਤਿਆਰ ਕਰ ਲਏ ਸੀ, ਜਿਵੇਂ ਰਾਮਚੰਦਰ ਰਾਵਣ ਦੇ ਉੱਤੇ ਗਏ ਸੀ ਜੰਗ ਕਰਨ ਵਾਸਤੇ।
ਰਾਮ ਅੱਗ ਪਾਲ ਪਾਰੀ ਜੈਸੇ ਸਾਵਧਾਨ ਹੈ,
ਜਿਸ ਤਰ੍ਹਾਂ ਰਾਮ ਇੱਥੇ ਹੈ ਬਲਭੱਦਰ ਸ੍ਰੀ ਕ੍ਰਿਸ਼ਨ ਦਾ ਵੱਡਾ ਭਰਾ, ਔਰ ਉਹ ਗਿਆ ਸੀ ਮਗਪਾਲ, ਮਗ ਦੇਸ਼ ਦਾ ਰਾਜਾ ਜਿਹਨੂੰ ਆਪ ਸੀ ਪਟਨਾ ਸਾਹਿਬ ਕਹਿੰਦੇ, ਪਾਟਲੀਪੁੱਤਰ ਵੀ ਉਹਦਾ ਨਾਮ ਸੀ, ਬਿਹਾਰ ਦੇ ਇਲਾਕੇ ਜਿਹਨੂੰ ਮਗ ਦੇਸ਼ ਕਹਿੰਦੇ ਸੀ। ਇੱਥੇ ਰਾਜ ਸੀ ਜਰਾ ਸਿੰਘ ਦਾ, ਤੇ ਮਗਪਾਲ ਜਰਾ ਸਿੰਘ ਦਾ ਨਾਮ ਹੈ, ਜਿਵੇਂ ਜਰਾ ਸਿੰਘ ਨੂੰ ਮਾਰਨ ਵਾਸਤੇ, ਤੇ ਔਰ ਸ੍ਰੀ ਕ੍ਰਿਸ਼ਨ ਦਾ ਭਰਾ ਜਿਹੜਾ ਬਲਭੱਦਰ ਉਹ ਗਿਆ ਸੀ ਸਾਵਧਾਨ ਹੋ ਕੇ।
ਚੱਕਰ ਜਿਮ ਕੋ ਪਾਰੀ ਚੱਕਰ ਹਰ ਦਰੋਹ ਪਾਰੀ,
ਚੱਕਰ ਕਹਿੰਦੇ ਨੇ ਸਤਸੰਗ ਜੀ ਇੰਦਰ ਨੂੰ, ਤੇ ਜਿਵੇਂ ਕੋਹ ਪਹਾੜਾਂ ਦੇ ਉੱਤੇ ਇੰਦਰ ਗਿਆ। ਪਹਿਲੇ ਸਮੇਂ ਸ਼ਾਸਤਰਾਂ ਦੇ ਇਹ ਖਿਆਲ ਨੇ ਵੀ ਪਹਾੜਾਂ ਨੂੰ ਖੰਭ ਹੁੰਦੇ ਸੀ, ਲੋਕਾਂ ਦੀਆਂ ਖੇਤੀਆਂ ਭੰਬ ਹੁੰਦੇ ਸੀ ਉੱਥੇ ਡਿੱਗ ਕੇ, ਔਰ ਕਹਿੰਦੇ ਵੀ ਇੰਦਰ ਨੇ ਇਹਨਾਂ ਦੇ ਖੰਭ ਤੋੜੇ ਸੀ, ਇੱਕ ਜਗ੍ਹਾ ਇਕੱਠੇ ਕਰ ਦਿੱਤੇ। ਇਹ ਇੱਕ ਮਿਥਿਆਸ ਹੈ, ਕਥਾ ਹੈ। ਔਰ ਜਿਸ ਤਰ੍ਹਾਂ ਇੰਦਰ ਪਹਾੜਾਂ ਦੇ ਉੱਤੇ ਗਿਆ, ਔਰ ਚੱਕਰ ਹਰ ਦਰੋਹ ਪਰ, ਜਿਸ ਤਰ੍ਹਾਂ ਹਰੀ ਦੇ ਜਿਹੜੇ ਦਰੋਹੀ ਵੈਰੀ ਪੁਰਸ਼ ਨੇ ਉਹਨਾਂ ਦੇ ਉੱਤੇ, ਔਰ ਹਰੀ ਦਾ ਜਿਹੜਾ ਚੱਕਰ ਨਾ ਆਹ ਸੁਦਰਸ਼ਨ ਚੱਕਰ ਜਾਂਦਾ ਹੈ, ਤੇ ਜਿਸ ਤਰ੍ਹਾਂ ਦਰਵਾਜ਼ਾ ਦੇ ਪਿੱਛੇ ਅਮਰੀਕ ਨੂੰ ਤੰਗ ਕਰਨ ਦੇ ਰੋਜ਼ਾਨੇ ਵਿੱਚ ਹਰੀ ਦਾ ਚੱਕਰ ਦਰਵਾਜ਼ਾ ਦੇ ਪਿੱਛੇ ਲੱਗ ਗਿਆ ਸੀ, ਤੇ ਅਮਰੀਕ ਦੇ ਚਰਨੀ ਪੈ ਕੇ ਰਖੜਾ ਛੁੱਟਿਆ ਸੀ।
ਗੁਰੂ ਸਿੱਖ ਮੋਹ ਪਰ ਤੈਸੇ ਬਲਵਾਨ ਹੈ,
ਇਸ ਤਰ੍ਹਾਂ ਜਿਹੜਾ ਗੁਰੂ ਦਾ ਸਿੱਖ ਹੈ ਮੋਹ ਦੇ ਉੱਤੇ ਜਿੱਤਣ ਵਾਸਤੇ ਐਸੇ ਹੀ ਬਲਵਾਨ ਹੈ। ਗੱਲ ਇੰਨੀ ਕਹਿਣੀ ਸੀ ਭਾਈ ਸਾਹਿਬ ਨੇ, ਪਰ ਦ੍ਰਿਸ਼ਟਾਂਤ ਐਡੇ ਐਡੇ ਦੇ ਉੱਤੇ ਤਾਂ ਕਿ ਸਮਝ ਆ ਸਕੇ, ਜਾਂ ਗੁਰੂ ਸਿੱਖ ਦੇ ਮੋਹ ਦੇ ਉੱਤੇ ਕੱਟਣ ਵਾਸਤੇ ਬਲਵਾਨ ਹਨ।
ਗੋਰਾ ਕਹਿ ਬਾਲਾ ਸ੍ਰੀ ਗੁਰੂ ਜੀ,
ਭਾਈ ਬਾਲਾ ਜੀ ਕਹਿਣ ਲੱਗੇ ਸ੍ਰੀ ਗੁਰੂ ਨਾਨਕ ਸਾਹਿਬ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ,
ਲੋਕਤਾ ਇਤਿਹਾਸ
ਅੱਗੇ ਜੋ ਬੀਤੇ ਹੋਏ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੌਤਕ ਨੇ ਬੀਤੇ ਹੋਏ ਸਮੇਂ ਦੇ, ਆਪ ਇਹ ਕਥਾ ਸੁਣੋ।
ਜੈਸ ਭਾਤ ਹਰ ਖੇਲ ਹੀ,
ਜਿਸ ਤਰ੍ਹਾਂ ਹਰੀ ਦਾ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਖੇਲਦੇ ਨੇ,
ਜੋ ਕਲਮਲਕ ਦਾਸ
ਜੋ ਆਪਣੇ ਸੇਵਕਾਂ ਦੇ ਪਾਪਾਂ ਦੇ ਤਾਂ ਕੱਟ ਰਹੇ ਨੇ।
ਸਵਈਆ ਬਾਲਕ ਸੋ ਮਿਲ ਖੇਲਤ ਖੇਲਣਾ,
ਬੱਚਿਆਂ ਦੇ ਨਾਲ ਮਿਲ ਕੇ ਸਤਿਗੁਰੂ ਖੇਡਾਂ ਨੂੰ ਖੇਡ ਰਹੇ ਨੇ।
ਲਾਲ ਬਲੋਗਤ ਤਾਲ ਦੁਲਾਰਾ,
ਸਾਧ ਸੰਗੀ ਲਾਲ ਪਿਆਰੇ ਪੁੱਤਰ ਸਤਿਗੁਰਾਂ ਨੂੰ ਵੇਖ ਕੇ ਪਿਤਾ ਜੀ ਲਗਾਉਂਦੇ ਹਨ।
ਸੁੰਦਰ ਭੂਖਣ ਤੀਰ ਸਰੀਰ,
ਸਾਰੇ ਸੋਹਣੇ ਗਹਿਣੇ ਤੀਰ ਬਸਤਰ ਸਰੀਰ ਦੇ ਉੱਤੇ,
ਤਲਵੰਡੀ ਕੀ ਬੀਥੀ ਨਿਹਾ ਬਿਹਾਰਾ,
ਇਹਨਾਂ ਨੂੰ ਧਾਰ ਕੇ ਗਹਿਣਿਆਂ ਤੇ ਵਸਤਰਾਂ ਨੂੰ ਤਲਵੰਡੀ ਨਗਰੀ ਦੀਆਂ ਬੀਤੇ ਗਲੀਆਂ ਦੇ ਵਿੱਚ ਬਿਹਾਰਾਂ ਗੁਜ਼ਰ ਰਹੇ ਨੇ।
ਦੌੜ ਚਲੇ ਕਲ ਕਲ ਬੈਠ ਰਹੇ,
ਸਾਧ ਸੰਗੀ ਦੌੜ ਜਾਂਦੇ ਨੇ ਤੇ ਕਦੇ ਦੌੜਦੇ ਬੈਠ ਜਾਂਦੇ ਨੇ।
ਕਦੂ ਮਦਰ ਮੁਖ ਬੈਨ ਉਤਾਰਾ,
ਕਦੇ ਬੱਚਿਆਂ ਨੂੰ ਇਕੱਠੇ ਕਰਕੇ ਮੁਖੋਂ ਮਿੱਠੇ ਬਚਨ ਉਚਾਰਦੇ ਨੇ।
ਭੋਜਨ ਮਾਤ ਲੇਕਰ ਖਾਤੀ,
ਮਾਤਾ ਤ੍ਰਿਪਤਾ ਜੀ ਤੋਂ ਭੋਜਨ ਲੈ ਕੇ ਖਾਂਦੇ ਨੇ।
ਖਵਾਵਤ ਹੇਰ ਤਹਾਂ ਬਲਹਾਰਾ,
ਮਾਤਾ ਜੀ ਭੋਜਨ ਖਵਾਉਂਦੀ ਹੋਈ ਵੇਖ ਕੇ ਆਪਣੇ ਬਾਲਕ ਦੇ ਚਿਹਰੇ ਨੂੰ ਬਲਿਹਾਰ ਹੁੰਦੀ ਹੈ।
ਇੱਕ ਬਾਸਰ ਕਾਲੂ ਵਿਚਾਰ ਕੀਓ,
ਇੱਕ ਦਿਨ ਦੀ ਗੱਲ ਬਾਬਾ ਕਾਲੂ ਜੀ ਨੇ ਵਿਚਾਰ ਕੀਤੇ,
ਪੜ੍ਹਨੇ ਬਿਨ ਨਾਨਕ ਬੈਸ ਬਹਾਏ,
ਪੜ੍ਹਾਈ ਪੜ੍ਹਨ ਤੋਂ ਬਿਨਾਂ ਨਾਨਕ ਦੀ ਜਿਹੜੀ ਉਮਰ ਹੈ ਐਸੇ ਹੀ ਬਤੀਤ ਹੋ ਰਹੀ ਹੈ।
ਕੌਣ ਸਵੀਕਾਰ ਕਰੇ ਗੁਜਰਾਨ ਕਹਾਂ,
ਕੌਣ ਸਵੀਕਾਰ ਕਰੇ ਗੁਜਰਾਨ ਆਪਣੇ ਗੁਜ਼ਾਰੇ ਵਾਸਤੇ ਕੀ ਕੰਮ ਕਰਨਗੇ,
ਤਾਂ ਕਰਕੇ ਧਨ ਲੈ ਕਮਾਏ,
ਇਹ ਕਾਰ ਕਰਕੇ ਧਨ ਦੀ ਕਮਾਈ ਕਰ ਲੈਣਗੇ।
ਕਾਰ ਕੇ ਰੀਤ ਬਿਨਾ ਨਾ ਬਣੇ ਕ੍ਰਿਤ,
ਆਪਣਾ ਜਿਹੜਾ ਘਰ ਦਾ ਕਾਰੋਬਾਰ ਹੈ ਤੇ ਉਸ ਤੋਂ ਬਿਨਾ ਹੋਰ ਕੰਮ ਨਹੀਂ ਕਰਨਾ ਬਣਦਾ।
ਜੇਕਰ
ਆਪਣੇ ਘਰ ਦੀ ਕਿਰਤ ਤੋਂ ਕੋਈ ਬੰਦਾ ਉਲਟਾ ਕੰਮ ਕਰਨ ਲੱਗ ਪਵੇ, ਸੰਸਾਰ ਦੇ ਲੋਕੀ ਨਿੰਦਿਆ ਕਰਦੇ ਨੇ।
ਅਮੁੱਕੋ ਜੋਗ ਪੜਾਵਨ ਹੈ,
ਵਾਸਤੇ ਮੇਰੇ ਜਿਹੜਾ ਕੰਮ ਕਾਰ ਪੜ੍ਹਾਈ ਦਾ ਹੈ ਪਟਵਾਰ ਖਾਨੇ ਦਾ, ਮੈਨੂੰ ਆਪਣੇ ਪੁੱਤਰ ਨੂੰ ਪੜ੍ਹਾਉਣਾ ਲਾਇਕ ਹੈ।
ਮਨ ਹੋਏ ਜਬੇ ਨਾ ਪੜਿਓ ਤਬ ਜਾਏ,
ਜੇ ਕਰਕੇ ਵੱਡੇ ਹੋ ਗਏ ਨਾ ਕਿ ਪਾਸੋਂ ਪੜ੍ਹਿਆ ਨਹੀਂ ਜਾਵੇਗਾ।
ਜਿਸ ਨਾਨਕ ਸੰਗ ਚੱਲਿਓ,
ਲੈ ਕੇ ਆਪਣੇ ਪੁੱਤਰ ਸਤਿਗੁਰੂ ਮਹਾਰਾਜ ਨੂੰ ਨਾਲ ਚੱਲ ਪਿਆ।
ਜੈ ਪਾਰਸੀ ਬਾਲ ਪੜ੍ਹੇ ਮਿਲ ਬ੍ਰਿੰਦਾ,
ਫਾਰਸੀ ਦੀ ਸਿਹਰਫੀ ਜਿਹੜੀ ਪੜ੍ਹਦੇ ਸੀ ਮਿਲ ਕੇ ਇਕੱਠੇ ਹੋਏ ਮਦਰਸੇ ਦੇ ਅੰਦਰ ਬੱਚੇ,
ਵੈਸੇ ਮੁੱਲਾ ਲੈ ਕੇ ਜਾਏ ਸਮੀਪ,
ਬਾਬਾ ਕਾਲੂ ਜੀ ਮੁੱਲਾਂ ਦੇ ਪਾਸ ਜਾ ਕੇ ਬੈਠ ਗਿਆ।
ਹਿੱਤ ਸੋਭਾ ਦੀ ਆਰਤ ਮੰਦਾ,
ਬੜੇ ਪਿਆਰ ਦੇ ਨਾਲ ਸਾਧ ਸੰਗਤ ਜੀ ਬਚਨ ਜਿਹੜੇ ਸੀ ਉਚਾਰਨ ਕੀਤੇ ਨੇ ਤੇ ਦਰਦਾਂ ਨੂੰ ਕੱਟਣ ਵਾਲੇ ਸਤਿਗੁਰੂ ਮਹਾਰਾਜ ਜੀ ਦੇ ਬਾਰੇ,
ਸੋ ਪੜਾਏ
ਮੇਰੇ ਪੁੱਤਰ ਦੇ ਤਾਂ ਹੀ ਪ੍ਰੇਮ ਦੇ ਨਾਲ ਤੁਸੀਂ ਪੜ੍ਹਾ ਦਿਓ।
ਇਹ ਤੂਰਨਾ ਹੈ ਮਤਵੰਦਾ,
ਬੜੀ ਬੁੱਧੀ ਵਾਲਾ ਹੈ, ਬੜੀ ਛੇਤੀ ਇਹ ਪੜ੍ਹ ਜਾਵੇਗਾ।
ਰੋਜ਼ ਭਲੋ ਮੁਝ ਦਿਓ ਬਤਾਏ,
ਇਹਦੇ ਦਾਖਲ ਕਰਾਉਣ ਦਾ ਜਿਹੜਾ ਰੋਜ਼ ਦਿਨ ਹੈ ਮੈਨੂੰ ਚੰਗੀ ਤਰ੍ਹਾਂ ਦੱਸ ਦਿਓ।
ਪੈਸਾ ਆਣ ਪੜੇ ਤੋ ਅਨੰਦਾ,
ਫਿਰ ਮੈਂ ਤੁਹਾਡੇ ਪਾਸ ਲਿਆ ਕੇ ਬਿਠਾ ਦੇਵਾਂਗਾ ਤੇ ਜਦੋਂ ਪੜ੍ਹਨਗੇ ਤੇ ਮੈਂ ਬਹੁਤ ਹੀ ਆਨੰਦ ਹੋਵਾਂਗਾ।
ਕਬਿਤ ਬਾਇਨ ਜੋ ਮੁੱਲਾ ਨੇ ਪੜੇ ਸੁਬੇ ਦਿਵਸ ਭਲੋ,
ਉਸ ਵੇਲੇ ਮੁੱਲਾ ਨੇ ਬਚਨ ਉਚਾਰਨ ਕੀਤੇ ਵੀ ਸਵੇਰੇ ਬੜਾ ਚੰਗਾ ਦਿਨ ਹੈ।
ਮਕਤਬ ਮਾਈ ਫਰ ਜੰਗ ਕੋ ਬਿਠਾਈਏ,
ਮਕਤਬ ਕਹਿੰਦੇ ਮਦਰਸੇ ਨੂੰ, ਪਾਠਸ਼ਾਲਾ ਨੂੰ, ਸਕੂਲ ਨੂੰ, ਤੇ ਉਹਦੇ ਵਿੱਚ ਤੁਸੀਂ ਆਪਣੇ ਫਰਜੰਦ ਪੁੱਤਰ ਨੂੰ ਕੱਲ ਨੂੰ ਬਿਠਾ ਜਾਣਾ।
ਖੇਤ ਸੋ ਪੜਾਉ ਨਾ ਖਿਲਾਫ ਤੁਝ ਸੰਗ ਗਾਉ,
ਮੈਂ ਬੜੇ ਪਿਆਰ ਦੇ ਨਾਲ ਤੁਹਾਡੇ ਬੱਚੇ ਨੂੰ ਪੜਾਵਾਂਗਾ ਤੇ ਤੁਹਾਡੇ ਉਲਟ ਨੀ ਕੋਈ ਗੱਲ ਤੁਹਾਡੀ ਕਹਿਣੇ ਤੋਂ ਕਰਾਂਗਾ।
ਫਿਰ ਹੋ ਸੰਬੰਧ ਅਬ ਧਾਮਨੇ ਜਾਈਏ,
ਦੇਖਣਾ ਤੁਹਾਡਾ ਬੱਚਾ ਬੜਾ ਅਕਲ ਵਾਲਾ, ਤੁਸੀਂ ਇਸ ਨੂੰ ਹੁਣ ਘਰ ਵਿੱਚ ਲੈ ਕੇ ਚਲੇ ਜਾਵੋ।
ਕਾਲੂ ਤਬ ਗਏ ਰਹਿਣ ਪਈ ਖਾਣ ਪਾਨ ਕੀਓ,
ਬਾਬਾ ਕਾਲੂ ਜੀ ਚਲੇ ਗਏ ਘਰ ਦੇ ਚ, ਰਾਤ ਪਈ ਖਾਣਾ ਪੀਣਾ ਕੀਤਾ,
ਹੋਰ ਸੋ ਬਹੋਰ ਉੱਠ ਦੇਖਿਓ ਸੁਖਦਾਈਏ,
ਸਵੇਰੇ ਸਾਹਿਬ ਸੰਗ ਜੀ ਉੱਠ ਕੇ ਸੁਖਦਾਸ ਦੇ ਸਤਿਗੁਰੂ ਮਹਾਰਾਜ ਜੀ ਨੂੰ ਵੇਖਿਆ।
ਨਾਨਕ ਸੰਗ ਲੈ ਬੈਨ ਸੋ ਦਲਾਸ ਦੀ,
ਆਪਣੇ ਨਾਨਕ ਬਾਲਕ ਨੂੰ ਬਾਬਾ ਕਾਲੂ ਜੀ ਨਾਲ ਲੈ ਕੇ ਬਚਨਾਂ ਦੇ ਨਾਲ ਦਲਾਸਾ ਭਰੋਸਾ ਦਿੰਦੇ ਹੋਏ,
ਮਨੋ ਕਰ ਪ੍ਰੀਤ ਨੀਤ ਕਤੂ ਨਾ ਧਾਈਏ,
ਤੁਸੀਂ ਹਮੇਸ਼ਾ ਲਾਲ ਜੀ ਪਿਆਰ ਦੇ ਨਾਲ ਪੜਿਆ ਕਰੋ ਤੇ ਇਸ ਤਰ੍ਹਾਂ ਇੱਧਰ ਉੱਧਰ ਖੇਡਾਂ ਦੇ ਵਿੱਚ ਬਹੁਤਾ ਨਾ ਭਜਿਆ ਕਰੋ।
ਮਕਤਬ ਆਏ ਇੱਕ ਕਾਰ ਖਿੱਕ ਦਿਨ ਕਾਲੂ,
ਮਕਤਬ ਨਾਮ ਪਾਠਸ਼ਾਲਾ ਦੇ ਜਾ ਕੇ ਇੱਕ ਚਾਂਦੀ ਦਾ ਰੁਪਈਆ ਬਾਬੇ ਕਾਲੂ ਨੇ ਦਿੱਤਾ।
ਕੁਛ ਮਠਾਈ ਬਾਟ ਪੱਟੀ ਆ ਲਿਖਾਈ ਹੈ,
ਕੁਝ ਮਠਿਆਈ ਲੈ ਕੇ ਗਏ ਸੀ ਤੇ ਔਰ ਉਹਨਾਂ ਦੇ ਜਿਹੜੇ ਵਾਧਾ ਸੀ ਮੁੱਲਾਂ ਸੀ ਤੇ ਉਹਨੇ ਮੁੰਡਿਆਂ ਚ ਮਠਿਆਈ ਬਣਤੀ, ਰੁਪਈਆ ਲੈ ਲਿਆ ਤੇ ਔਰ ਪੱਟੀ ਜਿਹੜੀ ਸੀ ਲਿਖਾਉਣਾ ਕੀਤੇ।
ਮੁੱਲਾਂ ਨੇ ਕਲਮ ਗਏ ਅਵਲ ਅਲਫ ਲਿਖੀ,
ਇਹ ਮੁੱਲਾਂ ਨੇ ਸਾਹਿਬ ਸੰਗਤ ਜੀ ਕਲਮ ਹੱਥੇ ਪੜ੍ਹ ਕੇ ਅਵਲ ਪਹਿਲਾਂ ਅਲਫ ਜਿਹੜਾ ਸੀ ਅੱਖਰ ਲਿਖਣਾ ਕੀਤਾ।
ਬਾਰੋ ਸ਼ੇਰ ਪੀਸ ਸਭ ਹੀ ਪੜ੍ਹਾਈ ਹੈ,
ਫਿਰ ਜਿਹੜੇ ਸਿਆਰਫੀ ਕਹਿੰਦੇ ਨੇ ਜੋ ਫਾਰਸੀ ਦੀ ਸਾਧ ਸੰਗੀ ਪੈਂਤੀ ਹੈ ਉਹ ਸਾਰੀ ਪੜ੍ਹਾਉਣਾ ਕੀਤੀ
ਮੁੱਲਾ ਕੇ ਕਹਿਣ ਮੈਂ ਦੇਰ ਕੱਛ ਲਾਗੇ ਮਾਨੋ
ਹਾਂਜੀ ਮੁੱਲਾ ਦੇ ਕਹਿਣ ਦੇ ਕੁਝ ਦੇਰ ਲੱਗਦੀ ਹੈ ਮਾਨੋ
ਨਾਨਕ ਕੀ ਰਸਨਾ ਮੈਂ ਦੇਰ ਹੂੰ ਨਾ ਪਾਈ ਹੈ
ਗੁਰੂ ਨਾਨਕ ਸਾਹਿਬ ਦੀ ਜ਼ਬਾਨ ਤੋਂ ਕਹਿਣ ਤੋਂ ਸਾਧ ਸੰਗ ਜੀ ਕੋਈ ਦੇਰ ਨਹੀਂ ਲੱਗਦੀ ਉਸ ਚਾਵਲ ਦੇ ਤਾਂ
ਬਿਸਮਾਤ ਇਹ ਪੜਿਓ ਕਹੂੰ ਆਦਮੋ ਤੇ
ਬੜਾ ਹੈਰਾਨ ਹੋਇਆ ਮੁੱਲਾ ਤੇ ਇਹ ਪਹਿਲਾਂ ਹੀ ਮੇਰੇ ਤੋਂ ਕਿਤੇ ਪੜੇ ਹੋਏ ਲੱਗਦੇ ਨੇ
ਉਸੇ ਸਬਕ ਪੜੇ ਜਾਣੇ ਹੁਣ ਨਾ ਜਾਈ ਹੈ
ਜਾਂ ਮੇਰੇ ਪਾਸੋਂ ਹੀ ਇਹ ਸਬਕ ਪੜ ਰਹੇ ਨੇ ਤੇ ਮੇਰੇ ਪਾਸੋਂ ਇਹ ਜਾਣਿਆ ਨਹੀਂ ਜਾਂਦਾ
ਕੁਛ ਕੱਲ ਫਾਰਸੀ ਆਸਾਨ ਪੜੇ ਤਾਤਕਾਲੀ
ਸਾਧ ਸੰਗ ਜੀ ਫਾਰਸੀ ਦੇ ਜਿਹੜੇ ਮੁਸ਼ਕਲ ਅੱਖਰ ਸੀ ਤੇ ਆਸਾਨੀ ਦੇ ਨਾਲ ਛੇਤੀ ਸਤਿਗੁਰੂ ਪੜ੍ਹੀ ਜਾ ਰਹੇ ਆ
ਮਾਲਕ ਕੀ ਬੈਸ ਬੁੱਧ ਬ੍ਰਿਧ ਹੂੰ ਕੀ ਦੇਖੀਏ
ਕਹਿੰਦੇ ਇਸ ਬੱਚੇ ਦੀ ਜਿਹੜੀ ਬੈਸ ਉਮਰ ਹੈ ਨਾ ਤੇ ਬਹੁਤ ਹੀ ਬੁੱਧੀ ਜਿਹੜੀ ਹੈ ਬਜ਼ੁਰਗਾਂ ਵਾਲੀ ਦੇਖੀ ਦੀ ਭਾਵੇਂ ਉਮਰ ਇਸ ਦੀ ਬਾਲਕਾਂ ਵਾਲੀ ਛੋਟੀ ਹੈ
ਜੇਰ ਤੇ ਜਬਰ ਔਰ ਮੈਨੇ ਕਿਤਾਬਨ ਕੇ
ਹਾਂਜੀ ਜੇਰ ਕਹਿੰਦੇ ਸਿਹਾਰੀ ਤੇ ਜਬਰ ਕਹਿੰਦੇ ਨੇ ਤੇ ਇਸ ਵਾਸਤੇ ਮੁਕਤਾ ਤੇ ਹੇਠਾਂ ਤੇ ਉੱਤੇ ਲੱਗਣ ਵਾਲੇ ਔਰ ਮਾਇਨੇ ਜਿਹੜੀ ਅਰਥ ਸੀ ਤੇ ਉਹ ਸਾਰੇ ਕਿਤਾਬਾਂ ਦੇ
ਸਾਰਾ ਲੇਖਾ ਜਮਾ ਖਰਚ ਸਿੱਖੀਏ
ਜੋ ਦਫ਼ਤਰ ਦਾ ਲੇਖਾ ਹਿਸਾਬ ਕਿਤਾਬ ਹੈ ਖਰਚ ਕਰਨਾ ਤੇ ਜਮਾ ਕਰਨਾ ਵਿਸ਼ੇਸ਼ ਕਰਕੇ
ਦਸ ਦਸ ਸਾਲ ਕੇ ਮਿਸਾਲ ਬਾਲ ਪੈਸੇ ਜੋ
ਜਿਹੜੇ ਦਸ ਦਸ ਸਾਲ ਦੇ ਬੱਚੇ ਸਕੂਲ ਦੇ ਵਿੱਚ ਬੈਠੇ ਸਨ
ਬਿਨਾਂ ਸਮਾਨ ਇਸ ਕੋ ਅਵ ਰੱਖੀਏ
ਨਿਰਣਾ ਕਰਕੇ ਵੇਖ ਲਿਆ ਕਿ ਨਾਨਕ ਦੀ ਬਰਾਬਰ ਕੋਈ ਵੀ ਬੱਚਾ ਨਹੀਂ ਐਸੀ ਪੜ੍ਹਾਈ ਕਰਦਾ
ਮਾਨਕ ਕਾਮਨਾ ਔਲੀਆ ਉਤਾਰ ਕੋ
ਕਹਿੰਦੇ ਪੜ੍ਹਾਈ ਦਾ ਜਿਹੜਾ ਕੰਮ ਕੋਈ ਮਨੁੱਖਾਂ ਦਾ ਨਹੀਂ ਹੈ ਤਾਂ ਕੋਈ ਔਲੀਆ ਤੇ ਉਤਾਰ ਸ਼ਕਤੀ ਵਾਲਾ ਮਹਾਂਪੁਰਸ਼ ਹੈ
ਲੱਖ ਸੋ ਅਲੱਖ ਜਾ ਕੇ ਲੇਖ ਹੈ ਅਲੇਖੀਏ
ਲੱਖਣ ਤੋਂ ਇਹਦੇ ਜਿਹੜੇ ਸੁਭਾਅ ਅਲੱਖੀ ਨੇ ਜਾ ਕੇ ਲੇਖ ਹੈ ਅਲੇਖੀਏ ਔਰ ਜਿਨ੍ਹਾਂ ਦੇ ਲੇਖ ਕਰਮ ਜਾਂ ਕੰਮ ਤੇ ਲਿਖ ਅਲੇਖੀਆ ਲਿਖੇ ਹਿਸਾਬ ਵਿੱਚ ਨਹੀਂ ਆਉਂਦੇ
ਸਿਫਤ ਪ੍ਰਕਾਸ਼ ਪਈ ਕਲ ਸੁੱਤ ਬੁੱਧ ਰਾਸੀ
ਜਦੋਂ ਬੜੀ ਭਾਰੀ ਸਿਫਤ ਪ੍ਰਕਾਸ਼ ਪ੍ਰਗਟ ਹੋਈ ਕਿ ਬਾਬੇ ਕਾਲੂ ਦੇ ਪੁੱਤਰ ਦੀ ਬੁੱਧੀ ਬਹੁਤ ਹੈ
ਫਾਰਸੀ ਇਲਮ ਜੋ ਕਠਨਾ ਸਿੱਖਿਓ ਵੇਦ ਹੀ
ਇਸ ਵਾਸਤੇ ਜਿਹੜਾ ਫਾਰਸੀ ਦਾ ਇਲਮ ਵਿਦਿਆ ਹੈ ਤੇ ਬਹੁਤ ਹੀ ਕਠਨ ਹੈ ਤੇ ਬੜੇ ਸਖਾਲੇ ਇਸ ਦੀ ਸਿਖਲਾਈ ਕਰ ਲਈ ਹੈ
ਆਏ ਮੁੱਖ ਦੇਖੇ ਕਰ ਇਲਮ ਪਰੇਖੇ
ਆ ਕੇ ਸਤਿਗੁਰਾਂ ਦੇ ਚਿਹਰੇ ਨੂੰ ਲੋਕ ਵੇਖਦੇ ਆ ਤੇ ਸਤਿਗੁਰਾਂ ਦੇ ਪੜ੍ਹੇ ਹੋਏ ਇਲਮ ਦੀ ਪਰਖ ਕਰਦੇ ਆ
ਸੁਣ ਸੁਣ ਬੈਨ ਕੋ ਵਿਸਾਲ ਬਿਸਮੇ ਗਹੀ
ਸੁਣ ਸੁਣ ਕੇ ਸਤਿਗੁਰੂ ਮਹਾਰਾਜ ਦੇ ਬਚਨਾਂ ਨੂੰ ਤੇ ਬਹੁਤ ਹੀ ਹੈਰਾਨੀ ਫੜਦੇ ਨੇ
ਦਿਲ ਤਾਂ ਪਰਸ ਪਰ ਕਰਤ ਸੁਜਸ ਬਾਰੀ
ਆਪੋ ਵਿੱਚ ਹੀ ਸਤਿਗੁਰੂ ਮਹਾਰਾਜ ਜੀ ਦਾ ਮਿਲ ਕੇ ਲੋਕ ਸ੍ਰੇਸ਼ਟ ਜਸ ਕਰਦੇ ਹਨ
ਇਸ ਨਗ ਦੇਖੀ ਆਪੀ ਸਿਮਕੀ ਵਸੇ ਗਈ
ਜਿਨ੍ਹਾਂ ਦੀ ਉਮਰ ਬੜੀ ਛੋਟੀ ਗਈ ਹੈ ਬੁੱਧੀ ਬਹੁਤ ਵੱਡੀ ਹੈ
ਮਗਰ ਬਚਨ ਸੁਣ ਹਿੰਦੂ ਆ ਤੁਰਕ ਸਭ
ਮਿੱਠੇ ਬਚਨ ਸੁਣ ਕੇ ਹਿੰਦੂ ਤੇ ਜਿੰਨੇ ਮੁਸਲਮਾਨ ਹਨ
ਪ੍ਰੀਤ ਕਰ ਹਿਰਦੇ ਹਰ ਖਾਵ ਨਾ ਉਦੈ ਉਦੈ
ਹਾਂਜੀ ਪ੍ਰੀਤ ਕਰ ਹਿਰਦੇ ਇਸ ਵਾਸਤੇ ਹਿਰਦੇ ਪ੍ਰੀਤੀ ਕਰਦੇ ਆ ਹਰ ਖਾਵ ਤੇ ਪ੍ਰਸੰਨ ਹੁੰਦੇ ਆ ਤੇ ਨਾ ਉਦੇ ਹੀ ਉਦਾਸ ਨਹੀਂ ਹੁੰਦੇ
ਨਿਕਲ ਮਗਰ ਮੁੱਖ ਬੋਲਤ ਹੈ ਮੈਨ ਮਾਨੋ
ਬੜੇ ਕੋਮਲ ਤੇ ਮਿੱਠੇ ਬੋਲਾਂ ਦੇ ਤਾਂ ਹੀ ਬੋਲਦੇ ਹਨ
ਇਹ ਤੇ ਉਪਦੇਸ਼ ਰਿਖ ਦੇਖ ਸਿੱਖ ਆਪਣੇ
ਮਾਨੋ ਤੇ ਇਸ ਤਰ੍ਹਾਂ ਰਸ ਰਿਖੀ ਜਿਹੜਾ ਹੈ ਜਿਵੇਂ ਆਪਣੇ ਚੇਲਿਆਂ ਨੂੰ ਵੇਖ ਕੇ ਉਪਦੇਸ਼ ਦਿੰਦਾ ਇਸ ਤਰ੍ਹਾਂ ਸਤਿਗੁਰੂ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ ਬੱਚਿਆਂ ਨੂੰ
ਸਮਿਲੀ ਜੋ ਨਾਮ ਕੇ ਭਜਨ ਸੰਗੀ
ਫਾਰਸੀ ਦੇ ਨਾਲ ਮਿਲੀ ਹੋਈ ਜਿਹੜੀ ਕਾਵਿ ਬਾਣੀ ਸੀ ਤੇ ਔਰ ਨਾਮ ਦੇ ਭਜਨ ਦੇ ਨਾਲ ਰੰਗੀ ਹੋਈ
ਰੰਗ ਜੈਸੀ ਬਾਣੀ ਕਾਲ ਕਾਲ ਮਲ ਖਾਪਨੇ
ਗੰਗਾ ਦੇ ਪਾਣੀ ਵਾਂਗ ਉੱਜਲ ਬਾਣੀ ਪਾਪਾਂ ਦੇ ਸੰਸਾਰ ਦੇ ਕਲਯੁਗ ਦੇ ਮੇਟਣ ਵਾਲੀ ਤੇ ਐਸੀ ਮੁੱਖੋਂ ਬਾਣੀ ਉਚਾਰਦੇ ਆ
ਪੰਡਿਤ ਜੋ ਵਕਤਾ ਅਚੂਕ ਵਾਕ ਪ੍ਰੇਮ ਜਪੈ
ਜਿਸ ਤਰ੍ਹਾਂ ਪੰਡਿਤ ਵਾਂਗ ਬਖਤੇ ਨੇ ਤੇ ਬਿਨਾਂ ਉੱਕਣ ਤੋਂ ਬਚਨ ਪ੍ਰੇਮ ਦੇ ਵਾਕਾਂ ਨੂੰ ਬੋਲਦੇ ਆ
ਸੁੰਦਰ ਸੁਗਤ ਜੋਗ ਜੋਗ ਨਾਰੀ ਜਾਪਨੇ
ਬੜੇ ਸੁੰਦਰ ਬਚਨੇ ਸੁਖ ਨੂੰ ਦੇਣ ਵਾਲੇ ਤੇ ਇਸ ਵਾਸਤੇ ਆਮ ਜਗਿਆਸੂਆਂ ਦੇ ਜਪਣੇ ਯੋਗ ਹਨ
ਸੁਣੇ ਹਿਤ ਲਾਏ ਨੁੱਤ ਗਾਏ ਕਰ ਜਾਏ ਨਾਰੀ
ਹਾਂਜੀ ਸੁਣੇ ਹਿਤ ਲਾਏ ਨੁੱਤ ਤੇ ਔਰ ਨੁੱਤ ਜਿਹੜੀ ਉਪਮਾ ਹੈ ਤੇ ਔਰ ਸੁਣਦੇ ਨੇ ਹਿਤ ਲਾ ਕੇ ਤੇ ਗਾ ਕੇ ਲੋਕ ਆਪਣੇ ਘਰਾਂ ਵਿੱਚ ਚਲੇ ਜਾਂਦੇ ਆ
ਮਨ ਭਇਓ ਕਰ ਕਾਲ ਕੀਰਤ ਸੁਥ ਆਪਣੇ।
ਕਹਿੰਦੇ ਬਾਲਕ ਬੜਾ ਸ਼ਕਤੀ ਵਾਲਾ ਹੋਇਆ, ਕਲਯੁਗ ਦੇ ਅੰਦਰ ਵਾਹਿਗੁਰੂ ਦੀ ਕੀਰਤੀ ਕੀਰਤਨ ਭਗਤੀ ਨੂੰ ਟਿਕਾਉਣ ਵਾਸਤੇ
ਸੋਈਆ ਧਾਮ ਕੇ ਕੰਮ ਤਜੇ ਟਿਕ ਜਾਵਾ,
ਆਪਣੇ ਘਰ ਦੇ ਕੰਮਾਂ ਨੂੰ ਛੱਡ ਕੇ ਕੋਲ ਚਲੇ ਜਾਂਦੇ ਸਤਿਗੁਰਾਂ ਦੇ।
ਕਿਰਤ ਮੂਰਤ ਭਾਵਤੀ ਜੀ ਕੀ,
ਔਰ ਸਤਿਗੁਰਾਂ ਦੀ ਸ਼ਕਲ ਨੂੰ ਵੇਖਦੇ ਨੇ ਜੋ ਮਨ ਦੇ ਵਿੱਚ ਬਹੁਤ ਹੀ ਚੰਗੀ ਲੱਗਦੀ ਹੈ।
ਬੂਝੇ ਬੈਰਸ ਦੇ ਉਠਾਏ
ਬੜਾ ਸੰਸਾ ਉਠਾ ਕੇ ਸਤਿਗੁਰਾਂ ਨੂੰ ਸਵਾਲ ਕਰਦੇ ਨੇ,
ਤਤਕਾਲ ਗ੍ਰਹਿ ਮੁਖਨੀ ਕੀ,
ਸਤਿਗੁਰਾਂ ਦੇ ਪਾਸੋਂ ਜਵਾਬ ਦੇ ਸੁੰਦਰ ਬਾਣੀ ਬੜੀ ਛੇਤੀ ਦੇ ਨਾਲ ਸੁਣਦੇ ਨੇ।
ਹੈ ਅਵਤਾਰ ਲਖਿਓ ਬੋਲੋ ਕਨਾ,
ਲੋਕਾਂ ਬਹੁਤਿਆਂ ਨੂੰ ਜਾਣ ਲਿਆ ਵੀ ਤਾਂ ਕੋਈ ਅਵਤਾਰੀ ਮਹਾਂਪੁਰਸ਼ ਹੈ।
ਰਜਪਤੀ ਸਰਦਾ ਸੁਧ ਹੀ ਕੀ,
ਸਾਰਿਆਂ ਦੇ ਹਿਰਦੇ ਦੀ ਪਵਿੱਤਰ ਸ਼ਰਧਾ ਜਿਹੜੀ ਸੀ ਬਹੁਤ ਵੱਧ ਗਈ।
ਬੋਲਤ ਬੋਲਾ ਮੋਲਾ ਤੋਲ,
ਬੜੇ ਅਮੋਲਕ ਬੋਲਾਂ ਨੂੰ ਬੋਲਦੇ ਆ, ਜੋ ਤੋਲਣ ਤੋਂ ਰਹਿਤ ਬੋਲਣ ਤੋਂ ਰਹਿਤ।
ਅਡੋਲ ਮਤੀ ਐਰਨ ਬਲੀ ਕੀ,
ਬਲ ਵਾਲੇ ਸਤਿਗੁਰੂ ਮਹਾਰਾਜ ਦੀ ਮਤ ਜਿਹੜੀ ਐਰਨ ਵਾਂਗ ਅਡੋਲ ਤੇ ਅਚਲ ਹੈ।
ਹੋਰਾ ਲਖਣ ਲੱਗੇ ਜਦ ਸਭ ਨਰਕਲਾ,
ਜਿਸ ਵੇਲੇ ਸਾਧ ਸੰਗਤ ਜੀ ਸਾਰੇ ਲੋਕ ਸਤਿਗੁਰਾਂ ਦੀ ਸ਼ਕਤੀ ਨੂੰ ਵੀ ਕਲਾ ਵਾਲੇ ਜਾਣਨ ਲੱਗੇ,
ਫੇਰ ਉਹ ਬੋਰ ਸੁਭਾਵ,
ਸਤਿਗੁਰੂ ਮਹਾਰਾਜ ਜੀ ਨੇ ਆਪਣਾ ਸੁਭਾਅ ਜਿਹੜਾ ਸੀ ਤੌਰ ਰੁੱਖ ਜਿਹੜਾ ਸੀ ਬਦਲ ਲਿਆ।
ਅਣਜਾਣ ਸੇ
ਜਿਵੇਂ ਕੋ ਅਣਜਾਣ ਬੱਚਾ ਹੁੰਦਾ, ਇਸ ਤਰ੍ਹਾਂ ਦਾ ਆਪਣਾ ਸੁਭਾਅ ਬਣਾ ਲਿਆ।
ਇਹਨੂੰ ਆਪਣੇ ਸੁਭਾਵ
ਆਪਣੀ ਸ਼ਕਤੀ ਦੇ ਕ੍ਰਿਸ਼ਮੇ ਜਿਹੜੇ ਸੀ ਉਹਨਾਂ ਨੂੰ ਅਲੋਪ ਕਰ ਲਿਆ।
ਸਵਈਆ ਪੁਰ ਬਾਹਰ ਜਾਏ ਤਰੇ ਤੁਰ ਪੈ,
ਔਰ ਤਲਵੰਡੀ ਨਗਰੀ ਤੋਂ ਬਾਹਰ ਜਾ ਕੇ ਬਿਰਖ ਦੇ ਥੱਲੇ
ਆਪਣਾ ਸਰੀਰ ਪੈ ਪਾਉਂਦੇ ਰਹੇ,
ਆਪਣਾ ਚਾਦਰਾ ਤਾਣ ਕੇ ਸਰੀਰ ਦੇ ਉੱਤੇ ਉੱਥੇ ਹੀ ਬਰਾਜੇ ਰਹਿੰਦੇ ਨੇ।
ਬੋਲਤ ਕਹੂ ਬੁਲਾਵਤ ਹੈ,
ਜੇ ਕਰਕੇ ਕੋਈ ਜਾ ਕੇ ਬੁਲਾਉਂਦਾ ਤਾਂ ਵੀ ਉਸਦੇ ਨਾਲ ਨਹੀਂ ਬੋਲਦੇ।
ਦੇਖੋ ਤਾਂ ਅੰਤਰ ਧਿਆਨ ਲੈ,
ਵੇਖਦ ਅੰਤਰ ਧਿਆਨ ਲੈ ਤੇ ਔਰ ਨਰ ਪੁਰਸ਼ ਵੇਖਦ ਨਾਮ ਦੇਖਦੇ ਵੀ ਤਾਂ ਮਸਤ ਹੋ ਗਏ ਨੇ ਤੇ ਅੰਦਰੇ ਧਿਆਨ ਇਹਨਾਂ ਨੇ ਲੈ ਲਿਆ, ਗ੍ਰਹਿਣ ਕਰ ਲਿਆ।
ਅਨ ਪਰੇ ਕਰਮਾਂ ਦੀ ਉਠਾਵਤੀ,
ਕਦੇ ਘਰ ਦੇ ਜਾ ਕੇ ਪੈ ਜਾਂਦੇ, ਮਾਤਾ ਜੀ ਆਪ ਉਠਾਉਂਦੇ ਨੇ,
ਸਾਹਮਣੇ ਉੱਠੇ ਨਾ ਮੋਨ ਗਹਿ,
ਸਾਹਮਣੇ ਉਠਾਏ ਹੋਏ ਉੱਠਦੇ ਨੇ ਤੇ ਮੋਨ ਪਕੜੀ ਹੋਈ ਹੈ।
ਇੱਕ ਠੌਰ ਪਏ ਜੁਗ ਬਾਸੁਰ ਬੀਤਾ,
ਇੱਕ ਇੱਕ ਥਾਂ ਦੇ ਵਿੱਚ ਪਿਆਂ ਨੂੰ ਸਤਿਗੁਰਾਂ ਨੂੰ ਦੋ ਦੋ ਦਿਨ ਬਤੀਤ ਹੋ ਜਾਂਦੇ ਆ।
ਫਿਰ ਕੇ ਮਾਨ ਵਿਆ ਸੇ ਕਹਾ,
ਜਿਹੜੇ ਲੋਕ ਸਾਧ ਸੰਗਤ ਜੀ ਵੇਖ ਕੇ ਇਸ ਤਰ੍ਹਾਂ ਕਹਿੰਦੇ ਹਨ,
ਸੁਮਤਵਾਨ ਬੜੋ ਸੁਰ ਗਿਆਨ,
ਕਹਿੰਦੇ ਬਾਬੂ ਬਾਬੇ ਕਾਲੂ ਦਾ ਮੁੰਡਾ ਜਿਹੜਾ ਸੀ ਬਹੁਤ ਬੁੱਧੀ ਵਾਲਾ ਸੀ, ਸ੍ਰੇਸ਼ਟ ਅਪਰੋਕਸ਼ ਗਿਆਨੀ ਸੀ,
ਅਣਜਾਣ ਸਾ ਕੌਣ ਹੈ ਵੇ ਤੂੰ,
ਇਹ ਤਾਂ ਅਣਜਾਣਾ ਵਰਗਾ ਹੋ ਗਿਆ ਹੈ ਤੇ ਇਹਦੇ ਵਿੱਚ ਕੀ ਕਾਰਨ ਹੋ ਗਿਆ।
ਇੱਕ ਚਿੱਤ ਉਦਾਸ ਰਹਿ,
ਬੜੇ ਮਸਤ ਨੇ ਤੇ ਚਿੱਤ ਵਿੱਚ ਉਦਾਸ ਹੀ ਰਹਿੰਦੇ ਨੇ।
ਭੂਤ ਪਇਓ ਪਰਛਾਵੋ ਪ੍ਰੇਤੂ,
ਜਾਂ ਕਿਸੇ ਭੂਤ ਪ੍ਰੇਤ ਪ੍ਰੇਤ ਦਾ ਪਰਛਾਵਾਂ ਹੀ ਪੈ ਗਿਆ ਤੇ ਇਸ ਤਰ੍ਹਾਂ ਕੁਝ ਇਹਨਾਂ ਨੂੰ ਹੋ ਗਿਆ।
ਹੈ ਉਨਮਤੀ ਦਸਾ ਦਿਸੇ ਆਵਤੀ,
ਔਰ ਕਹਿੰਦੇ ਇਹਨਾਂ ਦੀ ਦਸ਼ਾ ਹਾਲਤ ਮਸਤਾਂ ਵਾਲੀ ਜਿਹੜੀ ਦਿਸਣ ਵਿੱਚ ਆ ਰਹੀ ਹੈ।
ਖੁਦ ਨਾ ਦੇਹ ਕੀ ਬਾਹਨ ਕੇਤੂ,
ਔਰ ਕਹਿੰਦੇ ਇਹਨਾਂ ਨੂੰ ਆਪਣੇ ਦੇਹ ਦੀ ਵੀ ਖਬਰ ਨਹੀਂ ਹੈ ਤੇ ਬਾਹਨ ਕੇਤੂ ਤੇ ਇਸ ਵਾਸਤੇ ਤੇ ਔਰ ਬਾਹਰ ਦੀ ਤੇ ਘਰ ਦੀ ਜਿਹੜੀ ਖਬਰ ਹੈ ਉਹ ਬਿਲਕੁਲ ਸਾਧ ਸੰਗਤ ਜੀ ਕੋਈ ਵੀ ਨਹੀਂ ਹੈ, ਭਾਵ ਕਿ ਸਾਰੀ ਜਿਹੜੀ ਖਬਰ ਹੈ ਇਹਨਾਂ ਦੇ ਤਾਂ ਹੀ ਭੁੱਲ ਗਈ ਹੈ, ਬਾਹਰ ਦੀ ਤੇ ਨਿਕੇਤੂ ਘਰ ਦੀ।
ਮੈਨ ਭਨੇ ਨਾ ਮੈਂ ਭਾਰਤ,
ਨਾ ਕੋਈ ਬਚਨ ਬੋਲਦੇ ਆ ਤੇ ਨਾ ਆਪਣੀ ਅੱਖਾਂ ਨੂੰ ਖੋਲਦੇ ਨੇ।
ਫਿਰ ਕਹਿ ਜੋ ਜਾਣ ਨਾ ਭੇਤੂ,
ਉਹ ਵੇਖ ਕੇ ਇਸ ਤਰ੍ਹਾਂ ਕਹਿੰਦੇ ਨੇ ਲੋਕ ਜਿਹੜੇ ਇਹਨਾਂ ਦਾ ਭੇਦ ਨਹੀਂ ਜਾਣਦੇ।
ਕਾਲੂ ਕੁਚਿੰਤ ਬਦੀ ਸੁਤ ਦੇਖੀ,
ਆਪਣੇ ਪੁੱਤਰ ਨੂੰ ਇਸ ਤਰ੍ਹਾਂ ਮਸਤਾਨਾ ਵੇਖ ਕੇ ਬਾਬੇ ਕਾਲੂ ਨੂੰ ਬਹੁਤ ਚਿੰਤਾ ਵੱਧ ਗਈ।
ਸੇਖ ਉਪਾਏ ਕਰੇ ਜੋ ਬਤਾਇਆ,
ਜੋ ਕਿਸੇ ਨੇ ਯਤਨ ਦੱਸਿਆ, ਬਹੁਤ ਸਾਰੇ ਯਤਨ ਕੀਤੇ,
ਫਿਰ ਮਨਾਨਕ ਪਾਸ ਗਏ,
ਸਾਧ ਸੰਗਤ ਜੀ ਉਸ ਮੁੱਲਾਂ ਦੇ ਪਾਸ ਬਾਬਾ ਕਾਲੂ ਜੀ ਚਲੇ ਗਏ।
ਨਾਨਕ ਉਹ ਬਿਰਤਾਂਤ ਸੁਣਾਇਆ,
ਸਾਰਾ ਜਾ ਕੇ ਆਪਣੇ ਨਾਨਕ ਬਾਲਕ ਦਾ ਪ੍ਰਸੰਗ ਸੁਣਾਉਣਾ ਕੀਤਾ।
ਉਸ ਭਈ ਫਰਮੋਸ਼ ਸਭਾ,
ਕਹਿਣ ਲੱਗੇ ਮੁੱਲਾਂ ਜੀ ਉਹਨਾਂ ਦੀ ਹੋਸ਼ ਜਿਹੜੀ ਹੋਸ਼ ਆ ਫਰਮੋਸ਼ ਗੁੰਮ ਹੋ ਗਈ ਸਾਰੇ।
ਇਹ ਕੋਵਿਦ ਪਾਰਸੀ ਤੁਸੀਂ ਪੜਾਇਆ,
ਕਹਿੰਦਾ ਕਿਹੋ ਜਿਹੀ ਤੂੰ ਫਾਰਸੀ ਦੀ ਵਿਦਿਆ ਕਿਹੜੇ ਢੰਗ ਦੇ ਨਾਲ ਉਹਨਾਂ ਨੂੰ ਪੜਾਉਣਾ ਕੀਤੀ ਆ।
ਚਲੋ ਸੁਧ ਲੀਜੇ ਹੇਰਕਾ,
ਆਪ ਮੇਰੇ ਨਾਲ ਚੱਲੋ ਤੇ ਵੇਖ ਕੇ ਉਹਨਾਂ ਦੀ ਖਬਰ ਲਓ।
ਟੇਬਲ ਕੋਕੇ ਪਰੀ ਤੇਸ਼ ਆਇਆ,
ਕੋਈ ਭੇਦ ਕੱਢੋ ਕਿ ਉਹਨਾਂ ਦੇ ਸਰੀਰ ਨੂੰ ਕੋ ਭੂਤ ਪ੍ਰੇਤ ਦੀ ਛਾਇਆ ਚਿੰਬੜ ਗਈ ਹੈ।
ਸਾਨੂੰ ਕਿਸੰਗ ਮੁੱਲਾ ਨਾ ਗਏ,
ਕਾਲੂ ਦੇ ਨਾਲ ਬਾਬੇ ਦੇ ਸਾਧ ਸੰਗਤ ਜੀ ਮੁੱਲਾ ਚੱਲ ਪਿਆ।
ਜੈ ਨਾਨਕ ਜੀ ਤਰ ਪੌੜ ਰਹੇ,
ਜਿੱਥੇ ਗੁਰੂ ਨਾਨਕ ਸਾਹਿਬ ਧਰਤੀ ਦੇ ਉੱਤੇ ਬਿਰਾਜ ਰਹੇ ਸੀ,
ਤਾਣ ਸਮਿਆਨ ਸਰੀਰ ਕੇ ਉੱਪਰ,
ਚਾਦਰਾ ਸਰੀਰ ਦੇ ਉੱਤੇ ਤਾਣਿਆ ਹੋਇਆ ਹੈ।
ਬੇਗਮ ਹੀ ਅਵਲੀ ਪੈ,
ਇਸ ਵਾਸਤੇ ਵਾਸਤੇ ਬੇਗਮ ਹੀ ਅਬਨੀ ਪੈ ਹੈ, ਭਾਵ ਕਿ ਅਚਿੰਤ ਹੀ ਧਰਤੀ ਦੇ ਉੱਤੇ ਪਏ ਹਨ।